चित सिमरन करो नैन अवलोकनो। चित सिमरन करो नैन अवलोकनो। श्रवण बाली सुदर्श पूर राखो। श्रवण बाणी सुजस पूर राखो। मन सुमद कर करो चरण हृदय तरो। मन सुमद कर करो चरण हृदय तरो। रसन अमृत राम नाम पाखो। 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 मेरी प्री मेरी प्री। मेरी प्रीत गोविंद सों जिन कटे। मैं तो मोल महंगी नहीं सटे। मेरी प्री मेरी प्रीत मेरी प्री। साध संगत बिना पाव नहीं उपजे। साध संगत बिना पाव नहीं उपजे। पाव नहीं उपजे। साध संगत बिना पाव नहीं उपजे। पाव बिन भगत ना होए तेरी। पाव बिन भगत ना होए तेरी। साध संगत बिना पाव नहीं उपजे। साध संगत बिना पाव नहीं उपजे। पाव बिन भगत ना होए तेरी। पाव बिन भगत ना होए तेरी। पाव बिन भगत होए तेरी। जी कह रविदास एक बेर तिहार स्यो। कह रविदास एक बेर तिहार स्यो। राखो राजा राजा राम मेरी बैज राखो राजा राम मेरी बैज राखो राजा राम मेरी मेरी प्री मेरी प्री मेरी प्रीत गोविंद स्यों जिन कटे मैं तो मोल महंगी नहीं जी सटे मेरी प्री मेरी प्री मेरी प्री मेरी प्री मेरी प्रीत गोविंद स्यों जिन कटे मैं तुमको महंगी लई जी सटे मेरी प्री मेरी प्री मेरी प्री मेरी प्री मेरी प्रीत गोविंद स्यों जिन कटे मैं तो मोल महंगी नहीं मैं तो मोल महंगी नहीं मुल्ख दीदी लाला गोला मुल्ख दीदी लाला गोला मेरा नाम सुभागा मेरा नाम सुभागा गुर की बचनी गुर की बचनी गुर की बचनी हाट बिकाना जितलाया तितलागा जितलाया तितलागा जितलाया तितलागा मेरी प्रीत गोविंद श्याम जिन कटे मेरी प्रीत गोविंद श्याम जिन मोल महंगी नहीं जी सट मेरी प्री मेरी प्री मेरी प्री गोविंद श्याम जिन कट मैं तो मोल महंगी नहीं जी सट
ਵਾਹਿਗੁਰੂ 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 ਵਾਹਿ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਬਰ ਸੰਗ ਤੋਰੀ ਜਹਿ ਜਹਿ ਜਾਵੋ ਤਹਾਂ ਤੇਰੀ ਸੇਵਾ ਤੁਮ ਸਿਉਂ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕੱਟੇ ਜਮ ਫਾਸਾ ਭਗਤ ਹੇਤ ਗਾਵੈ ਰਵਦਾਸਾ ਭਗਤ ਹੇ ਗਾਵੈ ਰਵਦਾਸਾ ਲਾਲਨ ਸਿਉਂ ਪ੍ਰੀਤ ਬਣੀ ਮੋਲਾਲਨ ਸਿਉਂ ਪ੍ਰੀਤ ਬਣੀ ਮੋਲਾਲਨ ਸਿਉਂ ਪ੍ਰੀਤ ਬਣੀ ਮੋਲਾਲਨ ਸਿਉਂ ਪ੍ਰੀਤ ਬਣੀ ਲਾਲਨ ਸਿਉਂ ਪ੍ਰੀਤ ਬਣੀ ਲਾਲਨ ਸਿਉਂ ਪ੍ਰੀਤ ਬਣੀ ਲਾਲਨ ਸਿਉਂ ਪ੍ਰੀਤ ਬਣੀ ਲਾਲਨ ਸਿਉਂ ਪ੍ਰੀਤ ਬਣੀ ਮੂਲ लाल सों प्रीत बने
Love. ਪ੍ਰੀਤ ਬਣੀ ਮੂਲਾਲਨ ਸੋ ਪ੍ਰੀਤ ਬਣੀ
ਮੂਲਾਲਨ ਸੋ ਪ੍ਰੀਤ ਬਣੀ ਮੂਲਾਲਨ ਸੋ ਪ੍ਰੀਤ ਬਣੀ
ਸਿਆਮ ਸੁੰਦਰ ਕਉ
ਬਲ ਜਾਓ ਸਿਆਮ ਸੁੰਦਰ ਕਉ
ਬਲ ਜਲ ਜਾਓ ਸਿਆਮ ਸੁੰਦਰ ਕਉ
ਬਲ ਬਲ ਜਾਓ ਸਿਆਮ ਸੁੰਦਰ ਕਉ
ਪਾਠ ਕਥਾ ਜਾਗੀ ਬਾਤ ਸੁਣੀ ਪਾਠ
ਕਥਾ ਜਾਗੀ ਬਾਤ ਸੁਣੀ
ਪਾਠ ਕਥਾ ਜਾਗੀ ਬਾਤ ਸੁਣੀ
ਪਾਠ ਕਥਾ ਜਾਗੀ ਬਾਤ ਸੁਣੀ
ਮੂਲਾਲਨ ਸਿਓ ਪ੍ਰੀਤ ਬਣੀ ਮੂਲਾਲਨ ਸਿਓ ਪ੍ਰੀਤ ਬਣੀ
ਮੂਲਾਲਨ ਸਿਓ ਪ੍ਰੀਤ ਬਣੀ ਮੂਲਾਲਨ ਸਿਓ ਪ੍ਰੀਤ ਬਣੀ
ਪ੍ਰੀਤ ਬਣੀ ਪ੍ਰੀਤ ਬਣੀ
ਪ੍ਰੀਤ ਬਣੀ ਪ੍ਰੀਤ ਬਣੀ
ਪ੍ਰੀਤ ਬਣੀ ਪ੍ਰੀਤ ਬਣੀ ਮੂਲਾਲਨ ਸਿਓ ਪ੍ਰੀਤ ਬਣੀ ਮੂਲਾਲਨ ਸਿਓ ਪ੍ਰੀਤ ਬਣੀ
ਮੂਲਾਲਨ ਸਿਓ ਪ੍ਰੀਤ ਬਣੀ ਮੂਲਾਲਨ ਸਿਓ ਪ੍ਰੀਤ ਬਣੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੰਚ ਤਨੀ ਦਿਨ ਸੁਰੈਨ ਮਨ ਮਾਵੇ ਕਰ ਕਿਰਪਾ ਕਰ ਕਿਰਪਾ ਪ੍ਰਭ ਆਪਣੀ ਪ੍ਰਭ ਆਪਣੀ
ਵਾਹਿਗੁਰੂ
ਬਲ ਬਲ ਜਾਓ ਸਿਆਮ ਸੁੰਦਰ ਕੋ ਬਲ ਬਲ ਜਾਓ ਅਕਥ ਕਥਾ ਜਾਗੀ ਬਾਤ ਸੁਣੀ ਬਾਤ ਸੁਣੀ ਬਾਤ ਸੁਣੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਨ ਨਾਨਕ ਦਾਸਨ ਦਾਸ ਕਹੀਅਤ ਹੈ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਹੇ ਕਰੋ ਕਿਰਪਾ ਕਰੋ ਕਿਰਪਾ ਠਾਕੁਰ ਆਪਣੀ ਠਾਕੁਰ ਆਪਣੀ ਠਾਕੁਰ ਆਪਣੀ
ਵਾਹਿਗੁਰੂ ਵਾਹ
वाहे गुरु वाहे गुरु वाहे गुरु वाहे गुरु
तोरी न टूटे तोरी न टूटे
ऐसी
माधो खिंच तन
ऐसी माधो खिंच तन
तू मूलाल सों प्रीत बनी मूलाल सों प्रीत बनी
ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਸੋ ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ ਆਓ ਉਹਨਾਂ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਦਾ ਲਾਹਾ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਜੀ ਸਤਨਾਮ ਸਤਨਾਮ ਕਬੀਰ ਮੈਂ ਜਨਿਓ ਪੜਬੋ ਭਲਾ ਮੈਂ ਜਾਣਿਆ ਪੜਬੋ ਭਲਾ ਪੜਬੇ ਸਿਉਂ ਭਲ ਜੋਗ ਭਗਤ ਨਾ ਛੱਡੋ ਰਾਮ ਕੀ ਪਾਵੇ ਨਿੰਦੋ ਲੋਗ
ਆਓ ਰਲ ਮਿਲ ਕੇ ਇਕਾਗਰ ਚਿੱਤ ਹੋ ਕੇ ਕੁਝ ਸਮਾਂ ਬੈਠਣ ਦਾ ਯਤਨ ਕਰੀਏ। ਘਰਾਂ ਵਿੱਚ ਬੈਠ ਕੇ ਜਾਂ ਜਿਹੜੇ ਦੀਵਾਨ ਵਿੱਚ ਬੈਠੇ ਕੁਝ ਚਿਰ ਹਾਜ਼ਰ ਹੋ ਕੇ ਬੈਠੀਏ, ਧਿਆਨ ਨਾਲ ਸੁਣੀਏ, ਸਮਝੀਏ, ਵਿਚਾਰੀਏ। ਕੁਛ ਨੁਕਤੇ ਇਦਾਂ ਦੇ ਹੁੰਦੇ ਆ ਜਿਹੜੇ ਟੋਟਲੀ ਸਾਡੀ ਲਾਈਫ ਨੂੰ ਚੇਂਜ ਕਰ ਦਿੰਦੇ ਆ। ਜੇ ਜ਼ਿੰਦਗੀ ਵਿੱਚ ਧਾਰਨ ਕਰ ਲੈ ਜਾਣ, ਚਾਹੇ ਸੁਣ ਕੇ ਜ਼ਿੰਦਗੀ 'ਚ ਲਾਗੂ ਕਰ ਲਈਏ, ਚਾਹੇ ਪੜ੍ਹ ਕੇ ਕਰ ਲਈਏ, ਬਸ ਗੱਲ ਹੈ ਕਿ ਲਾਗੂ ਕਰੀਏ, ਕਮਾਈਏ। ਇੱਕ ਹੁੰਦਾ ਪਾਠ ਪੜ੍ਹਨਾ, ਇੱਕ ਹੁੰਦਾ ਪਾਠ ਕਰਨਾ। ਪੜ੍ਹਦੀ ਇੱਥੇ ਸਾਰੀ ਦੁਨੀਆ ਹੀ ਹੈ, ਬਹੁਤ ਪੜ੍ਹਦੇ ਹਾਂ, ਪੜ੍ਹੀ ਜਾਂਦੇ ਹਾਂ। ਮੰਦਰਾਂ 'ਚ ਵੇਖੋਗੇ ਉੱਥੇ ਵੀ ਧਾਰਮਿਕ ਗ੍ਰੰਥ ਪੜ੍ਹੇ ਜਾ ਰਹੇ, ਮਸਜਿਦਾਂ ਵਿੱਚ ਵੇਖੋਗੇ ਉੱਥੇ ਵੀ ਕੁਰਾਨ ਨੂੰ ਪੜ੍ਹਿਆ ਜਾ ਰਿਹਾ। ਜੇ ਤੁਸੀਂ ਗਿਰਜਾ ਘਰਾਂ ਵਿੱਚ ਵੇਖੋਗੇ ਉੱਥੇ ਵੀ ਬਾਈਬਲ ਨੂੰ ਪੜ੍ਹਿਆ ਜਾ ਰਿਹਾ, ਤੇ ਜੇ ਗੁਰਦੁਆਰਿਆਂ ਵਿੱਚ ਵੇਖੋਗੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਜਾ ਰਿਹਾ, ਪੜ੍ਹਿਆ ਜਾ ਰਿਹਾ। ਪਰ ਪਾਠ ਪੜ੍ਹਨਾ ਇੱਕ ਹੁੰਦਾ ਹੈ, ਪਾਠ ਕਰਨਾ, ਕਰਕੇ ਵਿਖਾਉਣਾ। ਜੋ ਪਾਠ ਹੈ, ਜੋ ਗੁਰਬਾਣੀ ਹੈ, ਉਹਨੂੰ ਕਰਕੇ ਵਿਖਾਉਣਾ, ਪ੍ਰੈਕਟੀਕਲ ਕਰਨਾ। ਪੜ੍ਹਨ ਵਾਸਤੇ ਬਹੁਤਾ ਜ਼ੋਰ ਨਹੀਂ ਲੱਗਦਾ, ਬਹੁਤੀ ਮਿਹਨਤ ਨਹੀਂ ਹੁੰਦੀ, ਪਰ ਕਰਨ ਵਾਸਤੇ ਬੜਾ ਜ਼ੋਰ ਲੱਗਦਾ। ਤੇ ਜੇ ਕਰੀਏ ਫਿਰ ਜ਼ਿੰਦਗੀ ਸੋਹਣੀ ਬਣਦੀ ਹੈ। ਨਹੀਂ ਤੇ ਪਾਠ ਪੜ੍ਹਨਾ ਅੱਜ ਧੰਦਾ ਬਣ ਗਿਆ, ਧਰਮ ਧੰਦਾ ਬਣ ਗਿਆ। ਤੇ ਗੁਰੂ ਸਾਹਿਬ ਨੇ ਧੰਦਾ ਧਰਮ ਬਣਾਇਆ ਸੀ, ਉਹ ਕਹਿੰਦੇ ਸੀ ਧੰਦੇ ਨੂੰ ਧਰਮ ਬਣਾ ਲਓ। ਉਹ ਕਹਿੰਦੇ ਸੀ ਰਾਜਨੀਤਿਕ ਨੂੰ ਕਹਿੰਦੇ ਸੀ ਤੂੰ ਧੰਦੇ ਨੂੰ ਧਰਮ ਬਣਾ ਲੈ, ਕਿਸਾਨ ਨੂੰ ਕਹਿੰਦੇ ਸੀ ਤੂੰ ਧੰਦੇ ਨੂੰ ਧਰਮ ਬਣਾ ਲੈ, ਵਪਾਰੀ ਨੂੰ ਕਹਿੰਦੇ ਸੀ ਤੂੰ ਧੰਦੇ ਨੂੰ ਧਰਮ ਬਣਾ ਲੈ, ਪੜ੍ਹਾਉਣ ਵਾਲੇ ਨੂੰ ਕਹਿੰਦੇ ਸੀ ਤੂੰ ਧੰਦੇ ਨੂੰ ਧਰਮ ਬਣਾ ਲੈ, ਜਿਹੜਾ ਜਿਹੜਾ ਧੰਦਾ ਕਰਦੇ ਉਹਨੂੰ ਉਸੇ ਨੂੰ ਧਰਮ ਬਣਾ ਲਓ। ਤੁਹਾਡਾ ਧੰਦਾ ਹੀ ਤੁਹਾਡਾ ਧਰਮ ਹੈ, ਤੁਹਾਡਾ ਕੰਮ ਹੀ ਤੁਹਾਡਾ ਧਰਮ ਹੈ, ਤੁਹਾਡੇ ਫਰਜ਼ ਹੀ ਤੁਹਾਡੇ ਧਰਮ ਹੈ, ਤੁਹਾਡੀ ਜ਼ਿੰਮੇਵਾਰੀ ਤੁਹਾਡਾ ਧਰਮ ਹੈ। ਪਰ ਚਾਹੀਦਾ ਸੀ ਕਿ ਅਸੀਂ ਆਪਣੇ ਧੰਦੇ ਨੂੰ ਧਰਮ ਬਣਾਉਂਦੇ, ਪਰ ਹੋ ਉਲਟ ਗਿਆ, ਅੱਜ ਧਰਮ ਧੰਦਾ ਬਣ ਗਿਆ। ਤੇ ਜਦੋਂ ਧਰਮ ਧੰਦਾ ਬਣ ਜਾਂਦਾ ਹੈ ਫਿਰ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਹੋ ਰਿਹਾ ਹੈ। ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ ਬਹੁਤਾ ਨੁਕਸਾਨ ਸਾਡਾ ਉੱਥੇ ਹੀ ਹੁੰਦਾ ਜਦੋਂ ਧਰਮ ਧੰਦਾ ਬਣ ਜਾਂਦਾ, ਫਿਰ ਉਦਾਂ ਦੀਆਂ ਮਨੌਤਾਂ, ਉਦਾਂ ਦੇ ਸਿਧਾਂਤ, ਉਦਾਂ ਦੇ ਪ੍ਰੋਟੋਕੋਲ, ਉਦਾਂ ਦੇ ਅਸੂਲ ਬਣਾ ਕੇ ਤੇ ਸਮਾਜ ਦੇ ਸਿਰ ਤੇ ਥੋਪ ਦਿੱਤੇ ਜਾਂਦੇ ਆ। ਬਾਕੀ ਤੇ ਭੇਡਾਂ ਵਾਂਗੂ ਪਿੱਛੇ ਲੱਗਣ ਵਾਲੇ ਹੁੰਦੇ ਆ, ਉਹਨਾਂ ਨੇ ਤੇ ਮਗਰ ਮਗਰ ਲੱਗਣਾ ਹੁੰਦਾ ਹੈ। ਗਲਤ ਠੀਕ ਹਰ ਬੰਦਾ ਪਰਖ ਨਹੀਂ ਸਕਦਾ, ਮੇਰੇ ਵਾਸਤੇ ਗਲਤ ਕੀ ਹੈ ਠੀਕ ਕੀ ਹੈ ਡਿਸਾਈਡ ਕਿਸੇ ਦੂਜੇ ਨੇ ਕੀਤਾ, ਦੂਜਾ ਫਿਰ ਆਪਣਾ ਫਾਇਦਾ ਸੋਚ ਕੇ ਸਾਡੇ ਅਸੂਲ ਬਣਾਉਂਦਾ। ਕਈ ਵਾਰੀ ਆਪਾਂ ਗੱਲ ਕੀਤੀ ਹੈ ਵੀ ਆਪਣੀ ਜ਼ਿੰਦਗੀ ਦੇ ਅਸੂਲ ਧਿਆਨ ਇੱਧਰ ਰੱਖੋ ਵੀਰੋ, ਜਿੰਨੇ ਕੁ ਬੈਠੇ ਹੋ ਇੱਥੇ ਧਿਆਨ ਹਾਜ਼ਰ ਰੱਖੋ। ਜੇ ਤੁਸੀਂ ਇੱਧਰ ਧਿਆਨ ਰੱਖੋਗੇ ਫਿਰ ਤਾਂ ਮੇਰਾ ਮਨ ਲੱਗਿਆ ਰਹਿੰਦਾ, ਨਹੀਂ ਤਾਂ ਤੁਹਾਡੇ ਕਰਕੇ ਮੇਰਾ ਧਿਆਨ ਹਿਲਦਾ। ਕਿਰਪਾ ਕਰਕੇ ਇੱਧਰ ਧਿਆਨ ਰੱਖਿਓ ਸੁਣਨ ਵਿੱਚ। ਜੇ ਅਸੀਂ ਆਪਣੇ ਅਸੂਲ, ਆਪਣੀ ਮਰਿਆਦਾ ਨਹੀਂ ਬਣਾਵਾਂਗੇ ਫਿਰ ਕੋਈ ਹੋਰ ਬਣਾਏਗਾ। ਜ਼ਿੰਦਗੀ ਕਿੱਦਾਂ ਜਿਉਣੀ ਹੈ ਜੇ ਤੁਸੀਂ ਡਿਸਾਈਡ ਨਹੀਂ ਕਰੋਗੇ ਤੇ ਕੋਈ ਹੋਰ ਕਰੇਗਾ ਫਿਰ, ਤੇ ਜਿਹੜਾ ਕੋਈ ਹੋਰ ਕਰੇਗਾ ਉਹ ਆਪਣਾ ਫਾਇਦਾ ਸੋਚੇਗਾ, ਸਾਡਾ ਫਾਇਦਾ ਥੋੜ੍ਹਾ ਸੋਚੇਗਾ। ਜਦੋਂ ਦੂਜਾ ਡਿਸਾਈਡ ਕਰੇਗਾ ਉਹ ਤੇ ਫਿਰ ਆਪਣੇ ਹਿਸਾਬ ਨਾਲ ਕਰੇਗਾ, ਅਗਲਾ ਆਪਣਾ ਫਾਇਦਾ ਸੋਚੇਗਾ। ਤੇ ਅੱਜ ਤੱਕ ਜਿਹੜੇ ਸਾਡੇ ਅਸੂਲ ਬਣਾਏ ਗਏ ਆ ਉਹ ਕਿਸੇ ਹੋਰ ਵੱਲੋਂ ਬਣਾਏ ਗਏ, ਇਸੇ ਕਰਕੇ ਬਹੁਤ ਔਖੇ ਹੁੰਦੇ ਆ। ਜਦੋਂ ਉਹਨੂੰ ਸਮਾਜ ਤੇ ਲਾ ਕੇ ਵੇਖਦੇ ਆ, ਸਮਾਜ ਵਿਗਿਆਨ ਜਦੋਂ ਵੇਖਦੇ ਆ, ਸਮਾਜ ਦਾ ਵਿਕਾਸ ਵੇਖਦੇ ਆ, ਤੇ ਸਭ ਤੋਂ ਵੱਡਾ ਰੋੜਾ ਜਿਹੜਾ ਹੈ ਉਹ ਸਾਡੀਆਂ ਗਲਤ ਮਨੌਤਾਂ ਬਣੀਆਂ ਹੋਈਆਂ, ਗਲਤ ਮਨੌਤਾਂ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਆਉਣ ਕਰਕੇ ਬਹੁਤ ਵੱਡੀ ਪ੍ਰੋਬਲਮ ਪੈਂਦੀ ਹੈ। ਇਸ ਕਰਕੇ ਧਰਮ ਧੰਦਾ ਨਾ ਬਣੇ, ਸਾਡਾ ਧੰਦਾ ਧਰਮ ਬਣੇ, ਸਾਡਾ ਕੰਮ, ਸਾਡਾ ਬਿਜ਼ਨਸ, ਸਾਰਾ ਕੁਝ ਜਿਹੜਾ ਉਹ ਧਰਮ ਬਣੇ, ਅਸੀਂ ਸਹੀ ਚੱਲੀਏ, ਠੀਕ ਚੱਲੀਏ, ਸੋਹਣੇ ਤਰੀਕੇ ਸਿਰ ਆਪਣੀ ਜ਼ਿੰਦਗੀ ਨੂੰ ਬਸਰ ਕਰਨ ਦੀ ਜਾਚ ਸਿੱਖੀਏ। ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ, ਸਹੀ ਰਾਹ ਤੇ ਚੱਲੀਏ। ਤੇ ਇੱਥੇ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1195 ਤੇ 96 ਦੋ ਅੰਕ ਦੇ ਉੱਤੇ ਇਹ ਸਵਾਇਮਾਨ ਇਹ ਸ਼ਬਦ, ਜਿਹਦੇ ਵਿੱਚ ਭਗਤ ਨਾਮਦੇਵ ਸਾਹਿਬ ਕਹਿੰਦੇ, ਧਿਆਨ ਨਾਲ ਇਕਾਗਰਤਾ ਨਾਲ ਸੁਣਿਓ। ਮੈਂ ਬੈਠਿਆਂ ਨੂੰ ਫਿਰ ਬੇਨਤੀ ਕਰਦਾ ਵੀ ਜੇ ਤੁਸੀਂ ਇੱਧਰ ਧਿਆਨ ਰੱਖੋਗੇ ਤੇ ਫਿਰ ਮੇਰਾ ਮਨ ਲੱਗਦਾ ਰਹਿੰਦਾ ਮਾੜਾ ਜਿਹਾ, ਵੀ ਜੇ ਨੀਵੀਂ ਪਾ ਕੇ ਬਹਿਣਾ ਫਿਰ ਤੁਸੀਂ ਇੱਥੇ ਨਹੀਂ ਸੀ ਆਉਣਾ, ਇੱਧਰ ਨਹੀਂ ਸੁਣਨਾ ਫਿਰ ਤੁਸੀਂ ਘਰੇ ਬਹਿ ਕੇ ਸੁਣਨਾ ਸੀ। ਧਿਆਨ ਨਾਲ ਸੁਣੋਗੇ ਤੁਹਾਡੇ ਨਾਲ ਇੱਕ ਬੰਦੇ ਕਰਕੇ ਸਾਰਾ ਧਿਆਨ ਹਿੱਲ ਜਾਣਾ, ਕਿਰਪਾ ਕਰਕੇ ਹਾਜ਼ਰ ਰਹਿ ਕੇ ਸੁਣੋ, ਨਹੀਂ ਤੇ ਫਿਰ ਆਉਣਾ ਨਹੀਂ ਸੀ। ਮੈਂ ਦੋ ਵਾਰ ਗਿਆ ਨਾ, ਮੈਂ ਤੀਜੀ ਵਾਰੀ ਹੁਣ ਨਾਲ ਲੈ ਕੇ ਕਹੂੰ ਤੇ ਠਾ ਕੇ ਬਾਹਰ ਭੇਜੋ। ਧਿਆਨ ਨਾਲ ਸਮਝੋ, ਬੇਰਸਾ ਨਾ ਕਰੋ, ਸਾਰਾ ਦੀਵਾਨ ਖਰਾਬ ਨਾ ਕਰੋ। ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਹੈ, ਕਿਰਪਾ ਕਰਕੇ ਪੜ੍ਹੋ ਨਾਲ ਤੇ ਸਮਝਣ ਦੀ ਖੇਚਲ ਕਰੋ।
ਤੇਰੀ ਸਗਤ ਨਾ ਤੇਰੀ ਭਗਤ ਨਾ ਪਾਵੇਂ ਲੋਗ ਹੱਸੇ ਹਾਂ, ਪਾਵੇਂ ਲੋਗ ਹੱਸੈ ਤੇਰੀ ਤੇਰੀ ਭਗਤ ਨਾ ਛੋੜੋ ਪਾਵੇਂ ਪਾਵੇਂ ਲੋਕ ਹੱਸੈ ਪਾਵੇਂ ਲੋਕ ਹੱਸੈ ਤੇਰੀ ਭਗਤ ਨਾ ਛੋੜੋ ਤੇਰੀ ਭਗਤ ਨਾ ਛੋੜੋ ਪਾਵੇਂ ਲੋਕ ਹੱਸੇ ਕਮਲ ਮੇਰੇ ਹੀ ਰਹਿ ਬਸੈ
ਕਮਲ ਮੇਰੇ ਹੀ ਰਹਿ ਬਸੈ
ਚਰਨ ਕਮਲ ਮੇਰੇ ਹੀ ਰਹਿ ਚਰਨ ਕਮਲ ਮੇਰੇ ਹੀ ਰਹਿ ਬਸੈ ਤੇਰੀ ਭਗਤ ਨਾ ਛੋੜੋ ਭਾਵੇਂ ਲੋਕ ਹੱਸੇ ਭਾਵੇਂ ਲੋਕ
ਸਾਹਿਬ ਸੰਗਤ ਸੇਵਕ ਭਜੈ ਜਰੰਗਾਲ ਨ ਜੀਵੈ ਤੋ ਪੁੱਤ ਲੱਜੈ ਜਰੰਗਾਲ ਨ ਜੀਵੈ ਤੋ ਪੁੱਤ ਲੱਜੈ
ਸੰਗਤ ਸੇਵਕ ਭਜੈ ਕਾਲ ਨਾ ਜੀਵੈ ਦੋ ਪੁੱਲ ਲਜੈ ਕਾਲ ਨਾ ਜੀਵੈ ਦੋ ਪੁੱਲ ਲਜੈ
ਸਾਹਿਬ ਸੰਗਤ ਸੇਵਕ ਭਜੈ ਧਰਮ ਕਾਲ ਨਾ ਜੀਵੈ ਦੋ ਪੁੱਲ ਲਜੈ ਕਾਲ ਨਾ ਜੀ जीवै तो पुल लजे
संकट में सेवक बजे
संकाल ना जीवै तो पुल लजे संकाल ना जीवै तो पुल चरकाल न जीव तो फुल लजे
काल न जीव तो फुल लजे
चरकाल न जीव तो फुल लजे तेरी भगत ना छोड़ो हमें लोग हंसे हमें लोग हंसे
जैसे अपने थन परानी मरनू मांड तैसे संत जना राम नाम ना छाने गंगा गया गोदावरी संसार के परेशान हुए सो परेशान हुए ता सेवक नाम
तेरी भगत न छोड़ो हमें लोग हमें लोग हंसे
Oh,
ਤੇਰੇ ਹੀ ਰਹਿਣਾ ਹਰੀਏ ਭਾਵੇਂ
ਆਓ ਸਭ ਤੋਂ ਪਹਿਲਾਂ ਮੈਂ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹਨ ਲੱਗਿਆ ਜੋ ਹਰ ਦੀਵਾਨ ਤੋਂ ਪਹਿਲਾਂ ਪੜ੍ਹਦਾ ਹੀ ਆ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਾਲ ਨਹੀਂ ਆਉਣਾ ਨਾ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਹਾਂ ਇੱਕ ਟੀਮ ਬਣਾ ਕੇ ਤੁਰੀਏ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਆਓ ਜਿੰਨੇ ਕੁ ਆਪ ਸਾਰੇ ਰਲ ਮਿਲ ਕੇ ਆਪਾਂ ਹਾਜ਼ਰੀ ਭਰ ਰਹੇ ਹਾਂ ਮੈਂ ਲਾਸਟ ਵਿੱਚ ਜਿਹੜੀ ਵਿਚਾਰਧਾਰਾ ਚ ਗੱਲ ਕਹੀ ਹੈ ਕਿ ਰੱਬ ਸਮਝਣਾ ਹੀ ਰੱਬ ਪੂਜਣਾ ਹੈ ਰੱਬ ਅਸੀਂ ਮੰਨਦੇ ਹਾਂ ਰੱਬ ਨੂੰ ਸਮਝੋਗੇ ਤੇ ਸੌਖੇ ਹੋ ਜਾਓਗੇ ਨਹੀਂ ਸਮਝੋਗੇ ਤੇ ਔਖੇ ਹੋ ਜਾਓਗੇ ਹੁਣ ਮੈਂ ਰੱਬ ਮੰਨਦਾ ਵੀ ਸਰਬ ਵਿਆਪੀ ਕੁਦਰਤ ਦੇ ਵਿੱਚ ਰੂਪ ਵਿੱਚ ਫੈਲਿਆ ਹੋਇਆ ਪਰਮਾਤਮਾ ਹੀ ਹੈ ਜਦੋਂ ਗੁਰੂ ਨਾਨਕ ਨੂੰ ਪੁੱਛਿਆ ਗਿਆ ਵੀ ਮਹਾਰਾਜ ਰੱਬ ਮਿਲਣਾ ਚਾਹੁੰਦੇ ਆ ਰੱਬ ਨੂੰ ਉਹਨਾਂ ਨੇ ਕਿਹਾ ਮੇਰਾ ਰੱਬ ਬਲਿਹਾਰੀ ਕੁਦਰਤ ਵਸਿਆ ਇਹਦੇ 'ਚ ਹੀ ਵਸਿਆ ਇਹਦੇ ਵਿੱਚ ਕੋਈ ਚੀਜ਼ ਨਹੀਂ ਇਹੋ ਹੀ ਹੈ ਵਿੱਚ ਤੇ ਗੱਲ ਕਹਿਣ ਚਾਹੁੰਦੀ ਹੈ ਧਿਆਨ ਨਾਲ ਸਮਝੋ ਇਸ ਨੁਕਤੇ ਨੂੰ ਕਹਿਣ ਚਾਹੁੰਦਾ ਵੀ ਇਹਦੇ ਵਿੱਚ ਕੁਛ ਹੈ ਕਹਿਣ ਚਾਹੁੰਦਾ ਮੈਂ ਜਿਵੇਂ ਅੱਗੇ ਵੀ ਇੱਕ ਦਫ਼ਾ ਗੱਲ ਕਰ ਚੁੱਕਿਆ ਇੱਕ ਸ਼ਬਦ ਹੈ ਸਗਲ ਬਨਸਪਤ ਮਹਿ ਮੈਂ ਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਬਈ ਜਿਵੇਂ ਲੱਕੜੀ ਦੇ ਵਿੱਚ ਅੱਗ ਹੈ, ਦੁੱਧ ਚ ਘਿਓ ਹੈ, ਇਸੇ ਤਰ੍ਹਾਂ ਰੱਬ ਵੀ ਕਹਿੰਦੇ ਬੰਦੇ ਦੇ ਅੰਦਰ ਹੈ। ਪਰ ਮੇਰਾ ਤੁਸੀਂ ਜਵਾਬ ਦੇਣਾ ਹੈ ਕਿ ਲੱਕੜੀ ਦੇ ਵਿੱਚ ਅੱਗ ਹੈ, ਲੱਕੜੀ ਦੇ ਵਿੱਚ ਅੱਗ ਹੈ ਕਿ ਅੱਗ ਦਾ ਪਹਿਲਾ ਰੂਪ ਲੱਕੜੀ ਹੈ? ਅੱਗ ਦਾ ਪਹਿਲਾ ਰੂਪ ਕਿਹੜਾ? ਲੱਕੜੀ। ਉਹਦਾ ਤੇ ਰੂਆ ਰੂਆ ਅੱਗ ਹੈ, ਇਹ ਥੋੜਾ ਉਹਦੇ ਵਿੱਚ ਅੱਗ ਹੈ। ਲੱਕੜੀ ਦਾ ਰੂਆ ਰੂਆ ਅੱਗ ਹੀ ਹੈ। ਪਹਿਲੀ ਸ਼ੇਪ ਲੱਕੜ ਹੈ, ਦੂਜੀ ਸ਼ੇਪ ਅੱਗ ਹੈ। ਦੁੱਧ ਦੇ ਵਿੱਚ ਘਿਓ ਹੈ, ਦੁੱਧ ਦਾ ਪਹਿਲੀ ਸ਼ੇਪ ਹੈ ਦੁੱਧ, ਦੂਜੀ ਸ਼ੇਪ ਹੈ ਦਹੀਂ, ਤੀਜੀ ਸ਼ੇਪ ਹੈ ਲੱਸੀ ਤੇ ਮੱਖਣ, ਚੌਥੀ ਸ਼ੇਪ ਕੀ ਹੈ? ਮੱਖਣ ਨੂੰ ਗਰਮ ਕਰ ਲਓ, ਘਿਓ। ਦੁੱਧ ਦੇ ਵਿੱਚ ਘਿਓ ਹੈ ਕਿ ਦੁੱਧ ਹੀ ਘਿਓ ਹੈ? ਦੁੱਧ ਹੀ ਘਿਓ ਹੈ। ਘਿਓ ਹੀ ਦੁੱਧ ਨਹੀਂ ਸੀ, ਇਹ ਸ਼ੇਪ ਬਦਲ ਗਈ ਤੇ ਨਾਮ ਬਦਲ ਗਿਆ ਉਹਦੇ ਵਿੱਚ ਨਹੀਂ। ਮਤਲਬ ਕਹਿਣ ਦਾ, ਜਦੋਂ ਗੁਰਬਾਣੀ ਚਾਹੁੰਦਾ ਵੀ ਕੁਦਰਤ ਵਿੱਚ ਰੱਬ ਹੈ, ਅਸਲ ਵਿੱਚ ਸੱਚਾਈ ਇਹ ਹੈ ਸਾਰਾ ਕੁਛ ਹੀ ਰੱਬ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਪਾਂ ਕਹਿ ਦਿੰਦੇ ਹਾਂ ਬੱਚੇ ਦੇ ਵਿੱਚ ਹੀ ਜਵਾਨ ਹੈ, ਏਦਾਂ ਨਹੀਂ ਕਹਿੰਦੇ ਵੀ ਬੱਚੇ ਦੇ ਵਿੱਚ ਇੱਕ ਜਵਾਨ ਛੁਪਿਆ ਹੋਇਆ ਹੈਗਾ ਕਿ ਨਹੀਂ? ਉਹਦੇ ਵਿੱਚ ਜਵਾਨ ਹੈ ਕਿ ਜਵਾਨ ਦੀ ਪਹਿਲੀ ਸ਼ੇਪ ਬੱਚਾ ਹੈ ਤੇ ਦੂਜੀ ਸ਼ੇਪ ਜਵਾਨ ਹੈ? ਜਵਾਨ ਦੇ ਵਿੱਚ ਬੁੱਢਾ ਹੈਗਾ ਕਿ ਨਹੀਂ? ਬੁੱਢਾ ਉਹਦੇ ਵਿੱਚ ਹੈ ਕਿ ਇਹਦੀ ਇਹਦਾ ਹੀ ਅਗਲਾ ਰੂਪ ਹੋਊਗਾ? ਬੁੱਢਾ ਇਹਦਾ ਅਗਲਾ ਰੂਪ ਬੁੱਢਾ। ਪਰ ਕਹਿਣ ਚ ਕੀ ਆਉਂਦਾ ਵੀ ਜਵਾਨ ਦੇ ਵਿੱਚ ਕੋਈ ਬੁੱਢਾ ਛੁਪਿਆ ਹੋਇਆ? ਹੁਣ ਜੇ ਕਮਲਾ ਬੰਦਾ ਬੁੱਢਾ ਲੱਭਣ ਲੱਗ ਪਵੇ ਵਿੱਚ ਵਿੱਚ, ਵੀ ਇਹਦੇ ਚ ਬੁੱਢਾ ਲੱਭਣਾ, ਬੱਚੇ ਚੋਂ ਜਵਾਨ ਲੱਭਣਾ, ਏਦਾਂ ਕਿਵੇਂ ਹੋ ਸਕਦਾ? ਅਸੀਂ ਕੁਦਰਤ ਦੇ ਵਿੱਚ ਰੱਬ ਲੱਭਦੇ ਹਾਂ, ਇਹਦੇ ਵਿੱਚ ਕੋਈ ਰੱਬ ਹੈ? ਗੱਲ ਕਹਿਣ ਚਾਹੁੰਦੀ ਹੈ, ਕਹਿਣ ਚਾਹੁੰਦੀ ਹੈ, ਬਸ ਸਿਰਫ ਸਮਝਾਉਣ ਵਾਸਤੇ ਹੁੰਦਾ ਹੈ। ਕੁਝ ਨੁਕਤੇ ਸਿਰਫ ਸਮਝਾਉਣ ਵਾਸਤੇ ਵਰਤੇ ਜਾਂਦੇ ਹੈ। ਹੁਣ ਬੰਦਾ ਕਮਲਾ ਹੀ ਹੈ ਜੇ ਲੱਭਣ ਲੱਗ ਪਿਆ ਵੀ ਜਵਾਨ ਵਿੱਚ ਬੁੱਢਾ ਹੈ, ਜੀ ਹੈਗੀ ਸੱਚਾਈ ਹੈ, ਪਰ ਜਵਾਨ ਦੀ ਦੂਜਾ ਰੂਪ ਬੁੱਢਾ ਹੈ, ਪਹਿਲਾ ਸ਼ੇਪ ਜਵਾਨ ਹੈ। ਜਵਾਨ ਦੀ ਪਹਿਲੀ ਸ਼ੇਪ ਕੀ ਸੀ? ਬੱਚਾ। ਬੱਚੇ ਦੀ ਪਹਿਲੀ ਸ਼ੇਪ ਕੀ ਸੀ? ਭਰੂਣ ਮਾਂ ਦੇ ਢਿੱਡ ਚ। ਉਦੋਂ ਪਹਿਲੀ ਸ਼ੇਪ ਕੀ ਸੀ? ਸੈੱਲ। ਉਦੋਂ ਪਹਿਲੀ ਸ਼ੇਪ ਕੀ ਸੀ? ਰਸ, ਬਲੱਡ। ਉਦੋਂ ਪਹਿਲੀ ਸ਼ੇਪ ਕੀ ਸੀ? ਰਸ। ਉਦੋਂ ਪਹਿਲੀ ਸ਼ੇਪ ਕੀ ਸੀ? ਖਾਣਾ। ਉਦੋਂ ਪਹਿਲੀ ਸ਼ੇਪ ਕੀ ਸੀ? ਬਾਹਰੋਂ ਕੁਦਰਤ, ਇਹਦੇ ਵਿੱਚ ਹੀ ਸੀ, ਸਬਜ਼ੀਆਂ ਰਾਜਾ ਖਾਧਾ ਸੀ। ਏਦਾਂ ਸ਼ੇਪ ਬਦਲੀ ਗਈ, ਅੱਗੇ ਅੱਗੇ ਜਾਈ ਗਿਆ, ਨਾਮ ਬਦਲੀ ਗਏ, ਸ਼ੇਪ ਬਦਲੀ ਗਿਆ, ਪਰ ਇੱਕ ਸੀ, ਇੱਕ ਜਿਹਨੂੰ ਬਾਣੀ ਕਹਿੰਦੀ ਇੱਕ ਹੀ ਹੈ, ਇੱਕ ਰੱਬ ਨਹੀਂ, ਸਾਰਾ ਕੁਝ ਇੱਕ ਹੈ। ਅਰਥੇ ਕਰਨਾ ਸੀ ਜਦੋਂ ਆਇਆ ਨਾ ਗੁਰਬਾਣੀ ਚ ਵੀ ਇੱਕ, ਤੇ ਸਾਡੇ ਲੋਕਾਂ ਨੇ ਅਰਥ ਕਰ ਲਿਆ ਪਰਮਾਤਮਾ ਇੱਕ ਹੈ, ਇਹ ਅਰਥ ਨਹੀਂ ਬਣਦਾ, ਸਾਰਾ ਕੁਛ ਇੱਕ ਹੈ ਇਹ ਅਰਥ। ਜੇ ਤੁਸੀਂ ਇਹ ਅਰਥ ਕਰੋਗੇ ਤੇ ਆਪਣੇ ਆਪ ਨੂੰ ਉਸ ਇੱਕ ਦੇ ਵਿੱਚ ਹੀ ਗਿਣੋਗੇ, ਰੱਬ ਦਾ ਰੂਪ ਗਿਣੋਗੇ, ਰੱਬ ਦਾ ਪਾਤ ਗਿਣੋਗੇ। ਜੇ ਅਸੀਂ ਅਰਥੇ ਕਰਾਂਗੇ ਪਰਮਾਤਮਾ ਇੱਕ ਹੈ, ਨਹੀਂ ਸਮੁੱਚਾ ਪਸਾਰਾ ਇੱਕ ਹੈ, ਸਮੁੱਚਾ ਪਸਾਰਾ ਇੱਕ ਹੈ, ਤੇ ਉਹਦੇ ਵਿੱਚ ਹੀ ਮੈਂ ਹਾਂ। ਆਪਣੇ ਆਪ ਨੂੰ ਸਮੁੱਚੇ ਪਸਾਰੇ ਦੇ ਵਿੱਚ ਗਿਣ ਲਓ, ਉਦੋਂ ਬਾਅਦ ਜਿੰਨੀਆਂ ਜ਼ਿੰਮੇਵਾਰੀਆਂ ਨੇ ਉਹ ਫਿਰ ਮੇਰੇ ਤੇ ਪੈ ਜਾਣਗੀਆਂ, ਆਪਣੇ ਫਰਜ਼ ਆਪ ਨਿਭਾਉਣੇ ਪੈਣਗੇ, ਆਪਣੇ ਕੰਮ ਆਪ ਕਰਨੇ ਪੈਣਗੇ, ਰੱਬ ਦਾ ਰੂਪ ਬਣ ਗਏ ਹੁਣ ਆਪਾਂ। ਸਮੁੱਚਾ ਪਸਾਰਾ ਇੱਕ ਹੈ, ਉਹੀ ਸਤਨਾਮ ਹੈ, ਉਹੀ ਕਰਤਾਪੁਰ ਕ੍ਰੀਏਟ ਕਰ ਰਹੀ ਹੈ ਐਨਰਜੀ, ਆਪਣੇ ਆਪ ਨੂੰ ਕਰੀ ਜਾਂਦੀ, ਅੱਗੇ ਅੱਗੇ ਵਧੀ ਜਾਂਦੀ। ਉਹੀ ਨਿਰਭਉ ਹੈ, ਉਹੀ ਨਿਰਵੈਰ ਹੈ, ਉਹੀ ਅਕਾਲ ਮੂਰਤ ਹੈ। ਲਹਿਰ ਖਤਮ ਹੋਈ ਹੈ, ਸਮੁੰਦਰ ਥੋੜਾ ਖਤਮ ਹੋਇਆ, ਅਕਾਲ ਮੂਰਤ ਹੈ, ਉਹੀ ਅਜੂਨੀ ਹੈ, ਉਹੀ ਸਹਿਭੰਗ ਆਪਣੇ ਆਪ ਬਣੀ ਜਾਂਦੀ ਹੈ ਅੱਗੇ ਅੱਗੇ, ਬਣਾ ਨਹੀਂ ਰਿਹਾ ਕੋਈ ਇਹਨੂੰ, ਆਪਣੇ ਆਪ ਬਣ ਰਹੀ ਹੈ, ਐਨਰਜੀ ਹੈ, ਸਾਰਾ ਕੁਛ ਬਣ ਨਹੀਂ, ਬਣਾਇਆ ਨਹੀਂ ਕਿਸੇ ਨੇ, ਆਪਣੇ ਆਪ ਬਣ ਰਿਹਾ, ਬਣ ਰਿਹਾ ਆਪਣੇ ਆਪ। ਤੁਸੀਂ ਦੱਸੋ ਬੱਚੇ ਨੂੰ ਕੋਈ ਜਵਾਨ ਆ ਕੇ ਬਣਾਉਂਦਾ ਹੈ ਕਿ ਆਪਣੇ ਆਪ ਹੀ ਬਣ ਜਾਂਦਾ? ਕਿਸੇ ਨੇ ਬਣਾਇਆ ਕਿ ਬਣ ਜਾਣਾ? ਜੇ ਕਿਸੇ ਰੱਬ ਨੇ ਬਣਾਇਆ ਹੁੰਦਾ ਫਿਰ ਕਾਮਰੇਡਾਂ ਦੇ ਤਾਂ ਜਵਾਨ ਬਣਦੇ ਹੀ ਨਹੀਂ। ਕੋਈ ਜੇ ਬਣਾਉਂਦਾ ਹੈ ਫਿਰ ਉਹ ਤੇ ਕੁਛ ਨੂੰ ਬਣਾ ਦਿੰਦਾ ਬਾਕੀ ਤੇ, ਨਹੀਂ ਸਾਰਾ ਕੁਛ ਆਪਣੇ ਆਪ ਬਣ ਰਿਹਾ। ਜਦੋਂ ਬੰਦਾ ਜਵਾਨ ਹੋ ਜਾਂਦਾ ਹੈ, ਬੱਚਾ ਪੈਦਾ ਕਰਨ ਜੋਗਾ ਹੋ ਜਾਂਦਾ, ਉਹ ਸਪੈਸ਼ਲ ਕੋਈ ਸ਼ਕਤੀ ਆਉਂਦੀ ਕਿ ਆਪਣੇ ਆਪ? ਇੱਕ ਟਾਈਮ ਆਉਂਦਾ ਹੈ ਹੌਲੀ ਹੌਲੀ ਹੌਲੀ, ਸਾਲ ਦੋ ਸਾਲ, ਦਸ ਬਾਰਾਂ ਵੀਹ ਸਾਲ ਦਾ ਹੋ ਗਿਆ, ਆਪਣੇ ਆਪ ਇਦਾਂ ਹੀ ਆਪਣੇ ਆਪ ਹੈ ਸਾਰਾ ਕੁਝ ਕਿ ਕੋਈ ਕਰਦਾ ਹੈ? ਆਪਣੇ ਆਪ ਜਿਹੜਾ ਇਹ ਆਪਣੇ ਆਪ ਹੈ ਇਹਨੂੰ ਸੈ ਭੰਗ ਕਹਿੰਦੇ ਨੇ। ਅਸੀਂ ਕਹਿੰਦੇ ਹਾਂ ਰੱਬ ਆਪਣੇ ਆਪ ਹੀ ਬਣਿਆ, ਆਹ ਸਾਰਾ ਕੁਝ ਵੀ ਤੇ ਆਪਣੇ ਆਪ ਹੀ ਹੋ ਰਿਹਾ, ਕੁਦਰਤ ਵੀ ਤੇ ਆਪਣੇ ਆਪ, ਇਹਨੂੰ ਵੇਖੋ ਇਹ ਆਪਣੇ ਆਪ ਹੈ, ਕਿਸੇ ਤੇ ਡਿਪੈਂਡ ਥੋੜਾ, ਆਪਣੇ ਆਪ ਹੈ। ਜਿੰਨੇ ਰੱਬ ਦੇ ਗੁਣ ਨੇ ਤੁਹਾਨੂੰ ਕੁਦਰਤ ਚ ਦਿਸਦੇ ਨੇ, ਨਜ਼ਰ ਆਉਂਦੇ ਨੇ ਸਾਹਮਣੇ, ਇੱਕ ਇੱਕ ਕੁਆਲਿਟੀ ਵੇਖੋ ਆਪਣੇ ਆਪ ਹੈ, ਕੋਈ ਕਰ ਨਹੀਂ ਰਿਹਾ ਹੋ ਰਿਹਾ ਆਪਣੇ ਆਪ। ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਇੱਕੋ ਹੀ ਪਸਰਿਆ ਹੋਇਆ ਸਾਰੇ ਪਾਸੇ, ਤੇ ਉਸ ਇੱਕ ਦਾ ਰੂਪ ਮੈਂ ਵੀ ਹਾਂ ਤੁਸੀਂ ਵੀ ਹੋ, ਤੇ ਜਿੰਨੇ ਕੰਮ ਰੱਬ ਨੇ ਕਰਨੇ ਨੇ ਹੁਣ ਕਿੰਨੇ ਕਰਨੇ ਨੇ ਬੋਲੋ, ਰੱਬ ਨੇ ਕਰਨੇ ਨੇ ਕਿ ਅਸੀਂ ਕਰਨੇ? ਇੱਕ ਦੇ ਰੂਪ ਵਿੱਚ ਅਸੀਂ ਵੀ ਆਉਂਦੇ ਹਾਂ ਤੇ ਫਿਰ ਫਰਜ਼ ਕੌਣ ਨਿਭਾਊ? ਅਸੀਂ ਆਪ। ਜ਼ਿੰਮੇਵਾਰੀ ਕੌਣ ਨਿਭਾਊ? ਅਸੀਂ ਆਪ। ਸਾਰੇ ਕੰਮ ਸਾਡੇ ਕਰਨ ਵਾਲੇ ਕੌਣ ਕਰੂ? ਅਸੀਂ ਆਪ, ਅਸੀਂ ਕਰਨਾ ਬਸ ਆਪੇ ਕਰਨਾ। ਹੁਣ ਬੰਦਾ ਗੁਰਦੁਆਰੇ ਜਾ ਕੇ ਕਹਿੰਦਾ ਹੈ ਮੇਰੇ ਕੰਮ ਹੁਣ ਪਰਮਾਤਮਾ ਆਪੇ ਹੀ ਕਰੂ, ਗੁਰਦੁਆਰੇ ਵਾਲੇ ਤੇ ਆਪ ਤੁਹਾਨੂੰ ਵਾਜਾਂ ਮਾਰਦੇ ਸੀ ਵੀ ਗੁਰਦੁਆਰੇ ਸੇਵਾ ਕਰਕੇ ਜਾਓ, ਝਾੜੂ ਲਾ ਕੇ ਜਾਓ, ਭਾਈ ਇੱਥੇ ਸੇਵਾ ਦੀ ਲੋੜ ਹੈ, ਉਹ ਕਹਿੰਦੇ ਤੂੰ ਕਰ। ਏਦਾਂ ਹੀ ਕਾਜ ਸਵਾਰਦਾ ਹੁੰਦਾ, ਗੁਰਦੁਆਰੇ ਤੇ ਝਾੜੂ ਆਪੇ ਹੀ ਲੱਗਣਾ ਚਾਹੀਦਾ ਸੀ, ਕੁਛ ਕਿਉਂ ਹੀ ਲਾ ਜਾਂਦੀ ਆ, ਨਾ ਸਫਾਈ ਦੀ ਲੋੜ ਪੈਂਦੀ, ਨਾ ਮਿਸਤਰੀ ਦੀ ਲੋੜ ਪੈਂਦੀ, ਨਾ ਇੱਥੇ ਕਿਸੇ ਚੀਜ਼ ਦੀ ਲੋੜ ਪੈਂਦੀ, ਇੱਥੇ ਤੇ ਆਪਣੇ ਆਪ ਹੋਣਾ ਚਾਹੀਦਾ ਸੀ। ਕਿਉਂ ਬਈ? ਦੁਨੀਆਂ 'ਚ ਕੋਈ ਧਰਮ ਸਥਾਨ ਹੈ ਜਿੱਥੇ ਸਾਰਾ ਕੁਝ ਆਪਣੇ ਆਪ ਹੁੰਦਾ? ਬੋਲੋ, ਕੌਣ ਕਰਦਾ ਹੈ? ਰੱਬ ਕੇ ਬੰਦੇ, ਬੰਦੇ ਕਰਦੇ ਆ, ਤੇ ਕੌਣ ਕਰੂ ਫਿਰ? ਬੰਦੇ ਫਿਰ ਇਹ ਲੋਕ ਕਹਿੰਦੇ ਕਿਉਂ ਨਹੀਂ ਕਿ ਬੰਦੇ ਨੂੰ ਕਰਨਾ ਪੈਣਾ? ਦੱਸਦੇ ਕਿਉਂ ਨਹੀਂ ਇਹ ਲੋਕ ਵੀ ਬੰਦੇ ਨੂੰ ਕਰਨਾ ਪੈਣਾ? ਸਮਝਾਉਂਦੇ ਕਿਉਂ ਨਹੀਂ? ਫਿਰ ਸਵਾਲ ਪਤਾ ਦਿਮਾਗ 'ਚ ਕੀ ਆਉਂਦਾ? ਬਾਣੀ 'ਚ ਤੇ ਲਿਖਿਆ ਵੀ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ
ਸਵਾਰਤਾ।
ਸਵਾਲ ਖੜਾ ਹੋ ਗਿਆ, ਅਰਥ ਗਲਤ ਸਮਝ ਲਿਆ। ਕਾਜ ਸਵਾਰਦਾ ਉਹਦੀ ਭਗਤੀ ਕਰ ਲਓ, ਉਹਨੂੰ ਸਮਝ ਲਓ। ਮੈਨੂੰ ਦੱਸੋ, ਮੈਂ ਕਿੰਨੀ ਵਾਰੀ ਦੀਵਾਨ 'ਚ ਗੱਲ ਕਰ ਚੁੱਕਿਆ, ਜਿਸ ਬੰਦੇ ਨੂੰ ਡੌਲੇ ਚਾਹੀਦੇ ਹੈ, ਤੂੰ ਕਾਜ ਸਵਾਰਨਾ ਮੇਰਾ ਸਰੀਰ ਫਿੱਟ ਹੋ ਜਾਏ। ਨੌਜਵਾਨ ਵੀਰ ਜਿਹੜਾ ਵੀ ਫਿੱਟ ਹੋਣਾ ਚਾਹੁੰਦਾ ਹੈ, ਡੌਲੇ ਚਾਹੁੰਦਾ ਹੈ, ਭਗਤੀ ਕਰ ਲੈ। ਦੱਸ ਤੇਰਾ ਕਾਜ ਸਵਰਿਆ ਕਿ ਨਹੀਂ? ਸਾਲ ਬਾਅਦ ਜਿੰਮ ਲਗਾਤਾਰ ਕਰੀ ਜਾ, ਡੌਲਿਆਂ ਦੀ ਦਾਤ ਮਿਲੀ ਕਿ ਨਹੀਂ ਮਿਲੀ? ਸਵਰ ਗਿਆ ਕਿ ਨਹੀਂ ਕਾਜ? ਪਰ ਭਗਤੀ ਕਰ ਪਹਿਲਾਂ, ਜੋ ਰਿਕੁਆਇਰਮੈਂਟ ਹੈ ਪੂਰੀ ਕਰ, ਸ਼ਰਤ ਪੂਰੀ ਕਰ। ਸ਼ਰਤ ਪੂਰੀ ਭਾਵੇਂ ਕਾਮਰੇਡ ਕਰੇ, ਭਾਵੇਂ ਸਿੱਖ ਕਰੇ, ਭਾਵੇਂ ਹਿੰਦੂ ਕਰੇ, ਭਾਵੇਂ ਮੁਸਲਮਾਨ ਕਰੇ, ਭਾਵੇਂ ਕਾਲਾ ਕਰੇ, ਭਾਵੇਂ ਗੋਰਾ ਕਰੇ, ਉਹਦੀ ਸ਼ਰਤ ਪੂਰੀ ਕਰਦੇ ਤੇ ਦਾਤਾਂ ਲੈ ਲੈ, ਕਾਜ ਸਵਾਰ ਲੈ। ਫਿਰ ਤੂੰ ਕ੍ਰੈਡਿਟ ਦੇ ਦੇ, ਉਹ ਸਵਾਰਦਾ। ਪਰ ਸਾਲ ਪਹਿਲਾਂ ਜਿੰਮ 'ਚ ਮੈਂ ਗਿਆ ਤਾਂ ਉਹ ਕਾਜ ਮੇਰੇ ਸਵਾਰਦਾ। ਪਹਿਲਾਂ ਮੈਂ 70 ਸਾਲ ਤੱਕ ਜਿਉਂਦਾ ਰਿਹਾ, ਮੈਨੂੰ ਕੋਈ ਬਿਮਾਰੀ ਨਹੀਂ ਲੱਗੀ, ਉਹਨੇ ਮੇਰੇ ਕਾਜ ਸਵਾਰੇ। ਪਰ ਕਹਿਣਾ ਪੈਣਾ ਮੈਂ 70 ਸਾਲ ਆਪਣੀ ਸਿਹਤ ਦਾ ਖਿਆਲ ਰੱਖਿਆ, ਇਹ ਕਹਿਣਾ ਪੈਣਾ। ਆਉਂਦੀ ਗੱਲ? ਏਦਾਂ ਕਹੋ। ਹੁਣ ਆਪਾਂ ਕਹਿੰਦੇ ਹਾਂ ਮੈਂ, ਗੁਰਬਾਣੀ ਕਹਿੰਦੀ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ, ਰੱਬ ਸਮਝਣਾ ਹੈ। ਹੁਣ ਮੈਨੂੰ ਦੱਸੋ ਕਿਹੜੀ ਚੀਜ਼ ਹੈ ਜਿਹਨੂੰ ਸਮਝ ਕੇ ਅਸੀਂ ਸੁੱਖ ਨਹੀਂ ਲਿਆ? ਮਿੱਟੀ ਨੂੰ ਪਹਿਲਾਂ ਸਮਝੇ, ਫਿਰ ਅੱਗ ਨੂੰ ਸਮਝੇ, ਅੱਗ ਨੂੰ ਸਮਝ ਕੇ ਪੱਠੇ ਲਾਏ, ਇੱਟਾਂ ਪਕਾ ਲਈਆਂ, ਮਿੱਟੀ ਨੂੰ ਪਕਾ ਲਿਆ, ਇਹ ਸਾਰਾ ਕੁਝ ਸਮਝ ਕੇ ਅਸੀਂ ਇੱਟਾਂ ਬਣਾ ਲਈਆਂ, ਇੱਟਾਂ ਬਣਾ ਕੇ ਘਰ ਬਣਾ ਲਏ, ਮੌਜਾਂ ਨਾਲ ਰਹਿੰਦੇ ਹਾਂ ਕਿ ਨਹੀਂ ਰਹਿੰਦੇ? ਕਿਹਨੂੰ ਸਮਝੇ ਸੀ? ਕੁਦਰਤ ਨੂੰ, ਮਿੱਟੀ ਨੂੰ, ਅੱਗ ਨੂੰ। ਸਾਨੂੰ ਖਜੂਰ ਵੇਖੀ, ਇਹ ਜੀ ਸਰੀਰ ਵਾਸਤੇ ਗਰਮ ਹੁੰਦੀ ਹੈ, ਚੰਗੀ ਹੁੰਦੀ ਹੈ, ਅਸੀਂ ਖਜੂਰ ਨੂੰ ਸਮਝਿਆ, ਖਾਧਾ ਤੇ ਆਪਣੀ ਜ਼ਿੰਦਗੀ 'ਚ ਲੈ ਆਂਦਾ। ਅਸੀਂ ਸੇਬ ਨੂੰ ਵੇਖਿਆ, ਅਸੀਂ ਕੇਲੇ ਨੂੰ ਵੇਖਿਆ, ਅਸੀਂ ਅੰਗੂਰ ਨੂੰ ਵੇਖਿਆ, ਅਸੀਂ ਸ਼ਹਿਦ ਨੂੰ ਵੇਖਿਆ, ਅਸੀਂ ਸਮਝਿਆ ਤੇ ਸਮਝ ਸਮਝ ਕੇ ਫਾਇਦਾ ਲਿਆ। ਸਮਝ ਕੇ ਫਾਇਦਾ ਦਿੱਤਾ ਕਿ ਨਹੀਂ ਕੁਦਰਤ ਨੇ? ਬਸ ਰੱਬ ਨੂੰ ਸਮਝੀ ਚੱਲੋ ਤੇ ਫਾਇਦਾ ਲਈ ਚੱਲੋ। ਰੱਬ ਮੀਨਸ ਫੈਲਿਆ ਹੋਇਆ ਸਾਰਾ ਕੁਛ, ਸਮਝੀ ਚੱਲੋ ਫਾਇਦੇ ਲਈ ਚੱਲੋ। ਅੱਜ ਤੱਕ ਸਾਇੰਸ ਨੇ ਕਿਹਨੂੰ ਸਮਝਿਆ? ਕੁਦਰਤ ਨੂੰ। ਤੇ ਗੁਰਬਾਣੀ ਉਸੇ ਨੂੰ ਰੱਬ ਕਹਿੰਦੀ। ਸਮਝੋ, ਆ ਫੈਲੇ ਹੋਏ ਇੱਕ ਨੂੰ ਸਮਝੋ, ਜਿੰਨਾ ਮਰਜ਼ੀ ਸਮਝ ਲਓ, ਤੁਹਾਨੂੰ ਲੱਗਣਾ ਵੀ ਤੇ ਅੱਗੇ ਤੋਂ ਅੱਗੇ ਅਗਾਧ ਬੋਧ ਹੈ ਤੇ ਨਿਬੜਦਾ ਹੀ ਨਹੀਂ ਕਿਤੇ। ਤੇਰਾ ਕੀਤਾ ਜਤ ਹੁੰਦਾ, ਇਹ ਤੂੰ ਕਿੰਨਾ ਕੁ ਕਰ ਲਿਆ ਆਪਣੇ ਆਪ ਨੂੰ, ਇਹ ਨਹੀਂ ਵੀ ਤੂੰ ਆਹ ਸਾਰਾ ਕੁਝ ਕੀਤਾ ਵੀ ਕਿਸੇ ਰੱਬ ਨੇ ਆ ਕੀਤਾ, ਨਹੀਂ ਤੂੰ ਆਪਣੇ ਆਪ ਨੂੰ ਕਿੰਨਾ ਕੁ ਫੈਲਾ ਲਿਆ, ਵਧੀ ਜਾਂਦਾ ਵਧੀ ਜਾਂਦਾ। ਸਾਹਿਬ ਮੇਰਾ ਨੀਤ ਨਵਾਂ, ਏਦਾਂ ਨਹੀਂ ਵੀ ਤੇਰਾ ਕੀਤਾ, ਤੂੰ ਕੋਈ ਬੰਦਾ ਹੈ, ਤੂੰ ਰੱਬ ਹੈ, ਤੂੰ ਇਹ ਸਾਰਾ ਕੁਝ ਕੀਤਾ, ਨਹੀਂ ਆਪਣੇ ਆਪ ਨੂੰ ਹੋਰ ਕਿੰਨਾ ਕੁ ਵੱਡਾ ਕਰੇਗਾ। ਇਹ ਅਰਥ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿੰਨਾ ਕੁ ਲੰਮਾ ਹੋਏਗਾ, ਹੋਰ ਕਈਆਂ ਨੂੰ ਕਹਿ ਨਹੀਂ ਦਿੰਦੇ ਵੀ ਹੋਰ ਕਿੰਨਾ ਕੁ ਵਧੇਗਾ, ਵੀ ਅਜੇ 16 ਸਾਲਾਂ ਦਾ ਇੱਡਾ ਹੋ ਗਿਆ 6 ਫੁੱਟ ਦਾ, ਕਈਆਂ ਨੂੰ ਕਹਿ ਨਹੀਂ ਦਿੰਦੇ ਕਿੰਨਾ ਕੁ ਵਧੇਗਾ। ਜਿਹੜਾ ਮਾਰਨ ਗਿਆ ਤੂੰ ਕੀਤਾ, ਤੂੰ ਆਪਣੇ ਆਪ ਨੂੰ ਕਿੱਡਾ ਕੀਤਾ, ਕਿੱਡਾ ਕਰੀ ਜਾਂਦਾ, ਹਜੇ ਵੀ ਕਰੀ ਜਾਂਦਾ, ਕ੍ਰੀਏਟ ਕਰ ਰਿਹਾ ਅੱਗੇ ਅੱਗੇ। ਬਸ ਇਹ ਨੁਕਤਾ ਜੇ ਕਿਤੇ ਸਾਡੇ ਸਮਝ ਆ ਜਾਂਦਾ, ਸਿੱਖ ਕੌਮ ਵੱਖਰੀ ਕੌਮ ਬਣ ਜਾਂਦੀ। ਇੱਕ ਨੁਕਤਾ ਸਮਝ ਚ ਆ ਜਾਂਦਾ, ਅਸੀਂ ਸਭ ਤੋਂ ਵੱਖਰੇ ਸੀ। ਰੱਬ ਨੂੰ ਮੰਨਣ ਵਾਲੀ ਇੱਥੇ ਹਿੰਦੂ ਨੇ, ਰੱਬ ਨੂੰ ਮੰਨਣ ਵਾਲੀ ਇੱਥੇ ਮੁਸਲਮਾਨ ਨੇ, ਰੱਬ ਨੂੰ ਮੰਨਣ ਵਾਲੇ ਬਾਕੀ ਧਰਮ ਨੇ, ਸਿੱਖ ਵੀ ਉਦਾਂ ਦੀ ਨੇ। ਅਸੀਂ ਮੰਨਦੇ ਰੱਬ ਨੂੰ ਹੀ ਆ, ਪਰ ਸਮੁੱਚੇ ਪਸਾਰੇ ਨੂੰ ਇੱਕ ਮੰਨਦੇ ਹਾਂ, ਮੈਂ ਆਪਣੇ ਆਪ ਨੂੰ ਉਹਦੇ ਵਿੱਚ ਗਿਣਨਾ, ਏਦਾਂ ਮੰਨਣਾ ਸੀ। ਇਹ ਮੰਨਣ ਤੇ ਉਸ ਮੰਨਣ 'ਚ ਬੜਾ ਫਰਕ ਹੈ। ਫਿਰ ਸਮਝ ਆ ਜਾਂਦੀ ਸੀ, ਹਿੰਦੂ ਜੋਗੀ ਗੁਰ ਗੁਰ ਕਰੇ, ਹਿੰਦੂ ਰਾਮ ਨਾਮ ਉਚਰੇ, ਮੁਸਲਮਾਨ ਕਾ ਏਕ ਖੁਦਾ ਹੈ, ਪਰ ਨਹੀਂ ਜੀ ਨਹੀਂ, ਕਬੀਰ ਕਾ ਸਵਾਮੀ ਰਹਿਆ ਸਮਾਏ। ਇਹ ਸੀ ਫਰਕ। ਫਿਰ ਆਪਣੀ ਜ਼ਿੰਮੇਵਾਰੀ ਲੱਤਾਂ ਤੇ ਭਾਰ ਪੈ ਜਾਣਾ, ਕਿੰਨੀ ਜ਼ਿੰਦਗੀ ਸੋਹਣੀ ਬਣ ਜਾਂਦੀ, ਤੇ ਸਿੱਖ ਵੱਖਰੀ ਕੌਮ ਤੇ ਆਪੇ ਬਣ ਗਈ। ਫਿਰ ਵੱਖਰੀ ਸੋਚ ਆਪੇ ਵੱਖਰੀ ਕੌਮ, ਤੁਹਾਨੂੰ ਵੱਖਰੀ ਸੋਚ ਵੱਖਰੀ ਕੌਮ ਬਣਾਉਂਦੀ ਹੈ। ਅੱਜ ਕੱਲ੍ਹ ਮੈਂ ਸੁਣਦਾ ਸਿੱਖ ਕੌਮ ਦੀ ਹੋਂਦ ਨੂੰ ਖਤਰਾ ਹੈ। ਮੈਂ ਕਹਿੰਦਾ ਹੋਂਦ ਤੇ ਇਹਨਾਂ ਨੇ 300 ਸਾਲ ਪਹਿਲਾਂ ਹੀ ਖਤਮ ਕਰਤੀ ਸੀ, ਕਿਹੜੀ ਹੋਂਦ ਦੀ ਗੱਲ ਕਰਦਾ ਯਾਰ, ਸਾਰੇ ਕੰਮ ਤੇ ਤੂੰ ਉਹਨਾਂ ਤੇ ਕਰਦਾ, ਤੇਰਾ ਇੱਕ ਕਰਮ ਹੈ ਜਿਹੜਾ ਉਹ ਵੱਖਰਾ ਵਿਖਾ ਦੇ। ਧਰਮ ਪਰਿਵਰਤਨ ਹੋਏ ਨੂੰ ਤੇ 300 ਸਾਲ ਹੋ ਗਿਆ, ਕਲਗੀਆਂ ਵਾਲੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਨਾਲ ਦੀ ਨਾਲ ਸਿੱਖਾਂ ਦਾ ਧਰਮ ਪਰਿਵਰਤਨ ਹੋ ਗਿਆ ਸੀ। ਪੱਗ ਤੇ ਕਸ਼ਹਿਰਾ ਹੈਗਾ, ਪਰ ਕੰਮ ਸਾਰੇ ਜਿਹੜੇ ਨੇ ਉਹ ਪੁਜਾਰੀ ਦੇ ਦੱਸੇ ਕਰਦਾ। ਹੋਂਦ ਤੇ ਇਹਨਾਂ ਨੇ ਕਦੋਂ ਦੀ ਖਤਮ ਕਰਤੀ, ਕੀ ਫਰਕ ਪੈਣਾ? ਉਹ ਕਹਿੰਦੇ ਸਾਡਾ ਹੀ ਇੱਕ ਰੂਪ ਨੇ ਬਸ, ਵੱਡਾ ਇੱਕ ਸਿਸਟਮ ਹੈ ਉਹਦੇ ਵਿੱਚ, ਇਹ ਵੀ ਕੋਈ ਫਰਕ ਨਹੀਂ ਪੈਂਦਾ, ਪੈਣਾ ਹੀ ਨਹੀਂ। ਕਿਉਂ ਮਾਰੂ ਅਗਲਾ ਸਾਨੂੰ, ਜਿਹੜੇ ਮਰੇ ਪਏ ਨੇ ਉਹਨਾਂ ਨੂੰ ਕੀ ਮਾਰਨਾ, ਜਿਹੜੇ ਹੈ ਹੀ ਉਦਾਂ ਦੀ ਮੰਨਦੇ ਹੀ ਉਦਾਂ ਨੇ, ਜਿਹਨਾਂ ਤੋਂ ਖਤਰਾ ਹੀ ਕੋਈ ਨਹੀਂ। ਸਿੱਖ ਕੌਮ ਤੇ ਇੱਦਾਂ ਦੀ ਕੌਮ ਸੀ, ਢਾਂਚਾ ਹਿੱਲ ਜਾਂਦਾ ਸਾਰਾ। ਇਹਨਾਂ ਦੀ ਸੋਚ ਹੀ ਬੜੀ ਵੱਖਰੀ ਹੈ, ਡਿਫਰੈਂਟ ਤਰੀਕੇ ਨਾਲ ਸੋਚਦੇ ਨੇ। ਇਹਨਾਂ ਦਾ ਰੱਬ ਕਿੱਥੇ ਆ? ਵੱਡਾ ਤੇਰਾ ਦਰਬਾਰ, ਇਹਨਾਂ ਦਾ ਦਰਬਾਰ ਹੀ ਵੱਖਰਾ। ਸੱਚਾ ਦੁੱਧ ਤਖਤ ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛੱਤ, ਤੇਰਾ ਚੌਰ ਆਪੇ ਹੋਈ ਜਾਂਦਾ, ਤੇਰਾ ਨਿਹਚਲ, ਤੇਰਾ ਵੱਡਾ ਦਰਬਾਰ ਹੈ, ਉਹ ਵੱਡਾ ਦਰਬਾਰ ਜਿਹੜਾ ਹਰ ਸਮੇਂ ਹਰ ਥਾਂ ਲੱਗੇ ਰਹਿੰਦਾ। ਕੁਦਰਤ ਤਖਤ ਰਚਾਇਆ, ਆ ਤਖਤ ਰਚਿਆ ਪਿਆ, ਗੱਲ ਹੀ ਵੱਖਰੀ। ਪਰ ਅਰਥ ਜਿਹੜੇ ਨੇ ਸਾਨੂੰ ਇਦਾਂ ਦੇ ਦਿੱਤੇ ਗਏ ਹੈ, ਅਸੀਂ ਬਾਕੀਆਂ ਵਰਗੇ ਹੀ ਆ। ਜਦੋਂ ਵੀ ਮੈਂ ਸੁਣਦਾ ਸਾਡੀ ਹੋਂਦ ਨੂੰ ਖਤਰਾ ਹੈ, ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਹੋਂਦ ਹੈ ਕਿਹੜੀ ਹੈ ਜਿਹਨੂੰ ਖਤਰਾ ਹੈ ਯਾਰ? ਉਹੋ ਜਿਹੀਆਂ ਉਹਨਾਂ ਦੀ ਬੋਲੀ ਬੋਲਦੇ, ਉਹਨਾਂ ਦੀਆਂ ਗੱਲਾਂ ਕਰਦੇ ਆ, ਉਹੀ ਮੰਨਦੇ ਆ ਜੋ ਅਗਲੇ ਮੰਨਦੇ, ਕੀ ਫਰਕ ਪੈਂਦਾ? ਤਾਂ ਕਰਕੇ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਆ ਕੁਦਰਤ ਨੂੰ ਸਮਝੋ ਤੇ ਸੌਖੇ ਹੋਵੋ। ਵੀਰੋ ਮਿੱਟੀ ਨੂੰ ਸਮਝੋ, ਪਾਣੀ ਨੂੰ ਸਮਝੋ, ਨਵੀਆਂ ਨਵੀਆਂ ਫਸਲਾਂ ਸਮਝ ਸਮਝ ਕੇ ਉਗਾਈਆਂ ਤੁਸੀਂ, ਇੱਕ ਇੱਕ ਚੀਜ਼ ਨੂੰ ਸਮਝਿਆ। ਕਿਸੇ ਨੇ ਟਰੈਕਟਰ ਬਣਾਇਆ ਨਾ ਤੇ ਲੋਹੇ ਨੂੰ ਸਮਝ ਕੇ ਬਣਾਇਆ, ਕਿਸੇ ਨੇ ਜਹਾਜ਼ ਬਣਾਇਆ ਅੱਗ ਨੂੰ ਸਮਝਿਆ ਪਹਿਲਾਂ, ਅੱਗ ਹੈ ਤੇਲ ਵਿੱਚ ਅੱਗ ਹੈ, ਸਪੀਡ ਬਣਾਈ ਹੈ ਤੇ ਅੱਗ ਨੂੰ ਸਮਝ ਕੇ ਬਣਾਈ ਹੈ, ਇਹ ਵੀ ਕੁਦਰਤ ਨੂੰ ਸਮਝ ਕੇ ਬਣਿਆ। ਜੋ ਜੋ ਬਣਿਆ ਸਮਝ ਕੇ ਬਣਿਆ, ਜਿੰਨੇ ਇਲਾਜ ਲੱਭਣਗੇ, ਕੋਰੋਨਾ ਦੀ ਜੇ ਦਵਾਈ ਲੱਭੇਗੀ ਤੇ ਸਮਝ ਕੇ ਲੱਭੇਗੀ, ਕਿਹਨੂੰ ਸਮਝਣਾ ਪਊ ਭਲਾ? ਕੁਦਰਤ ਨੂੰ, ਤੇ ਰੱਬ ਕਿੱਥੇ ਹੈ? ਕੁਦਰਤ ਦੇ ਵਿੱਚ। ਹਰ ਉਹ ਸਾਇੰਟਿਸਟ ਨੂੰ ਉਹਨੂੰ ਸਮਝਣਾ ਪੈਣਾ, ਇਹਨੂੰ ਇਹਦੇ ਵਿੱਚ ਪਿਆ ਇਲਾਜ, ਲੱਭ ਲੈਣਾ ਕਰ ਲੈਣਾ। ਹਾਂ ਇਹ ਗੱਲ ਪੱਕੀ ਹੈ, ਕੋਈ ਬੰਦਾ ਦੁਨੀਆ 'ਚ ਦਾਅਵਾ ਨਹੀਂ ਕਰ ਸਕਦਾ ਮੈਂ ਸਾਰਾ ਜਾਣ ਲਿਆ। ਜਾਣ ਜਾਣ ਕਰ ਜਾਣਾ, ਨਾ ਜਾਣਾ ਕੁਛ ਵੀ ਨਹੀਂ ਜਾਣਿਆ। ਸਮਝ ਸਮਝ ਕੇ ਕਹਿੰਦੇ ਮੈਂ ਇਹ ਸਮਝਿਆ, ਮੈਂ ਕੁਛ ਵੀ ਨਹੀਂ ਸਮਝਿਆ। ਜਾਣ ਜਾਣ ਕੇ ਕਹਿੰਦੇ ਮੈਂ ਇਹ ਜਾਣਿਆ ਵੀ ਮੈਂ ਤਾਂ ਸਮਝਿਆ ਹੀ ਨਹੀਂ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵਲ। ਹੁਣ ਤੁਸੀਂ ਕਹੋਗੇ ਤੇਰਾ ਕੀਤਾ ਹੈ ਮਤਲਬ ਤੂੰ ਰੱਬ ਹੈ, ਤੂੰ ਸਾਰਾ ਕੁਝ ਕੀਤਾ। ਨਹੀਂ, ਤੂੰ ਆਪਣੇ ਆਪ ਨੂੰ ਕਿੱਡਾ ਵੱਡਾ ਕਰ ਲਿਆ, ਤੂੰ ਕਿੱਡਾ ਵੱਡਾ ਨਾਲੇ ਹੋਈ ਜਾਂਦਾ ਵੱਡਾ, ਤੂੰ ਕਿਹੜਾ ਨਿਬੜ ਗਿਆ ਹੁਣ, ਤੂੰ ਤੇ ਹੁਣ ਵੀ ਵੱਡਾ ਵੱਡਾ ਹੋਈ ਜਾਂਦਾ, ਹੋਈ ਜਾਂਦਾ, ਹੋਈ ਜਾਂਦਾ। ਤੂੰ ਨੀ ਕਿਸੇ ਨੂੰ ਵੱਡਾ ਕਰ ਰਿਹਾ, ਤੂੰ ਆਪ ਹੀ ਵੱਡਾ ਹੋਈ ਜਾਂਦਾ। ਆ ਫੈਲਿਆ ਹੋਇਆ ਜਿਹੜਾ ਸਾਡੇ ਵਿੱਚ ਵੀ, ਤੇ ਤੂੰ ਬੁੱਢਾ ਹੋ ਰਿਹਾ। ਅਸੈਲ ਨੇ ਆਪਣੇ ਆਪ ਹੀ ਵੇਖ, ਆਪਣੇ ਆਪ ਹੀ ਵੱਡਾ ਹੋਈ ਜਾਂਦਾ, ਆਪਣੇ ਆਪ ਹੀ ਬੁੱਢਾ ਹੋਈ ਜਾਂਦਾ, ਆਪਣੇ ਆਪ ਹੀ ਚਿੱਟਾ ਹੀ ਦਾੜੀ ਹੋਈ ਜਾਂਦੀ ਤੇਰੀ। ਆਪਣੇ ਆਪ ਨੂੰ ਇੱਦਾਂ ਗਿਣ ਕੇ ਵੇਖੋ। ਮੈਂ ਤੇ ਜਦੋਂ ਕਿਸੇ ਬੱਚੇ ਨੂੰ ਵੇਖਦਾ ਮੈਂ ਕਹਿੰਦਾ ਕਿੰਨਾ ਸੋਹਣਾ ਰੱਬ, ਹਰ ਰੂਪ ਉਹਦਾ ਹੈ। ਸਹਿਸ ਤਵ ਨੈਣ, ਸਾਰੇ ਨੈਣ ਤੇਰੇ ਨੇ, ਨਨ ਨੈਣ ਹੈ ਤੂੰ, ਇੱਕ ਵੀ ਅੱਖ ਤੇਰੀ ਨਹੀਂ, ਸਾਰੀਆਂ ਅੱਖਾਂ ਤੇਰੀਆਂ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਹੋਈ। ਤਾਂ ਸਰਬ ਸਾਰੇ ਨੂੰ ਤਾਂ ਪ੍ਰਵਾਨ ਕਰੋਗੇ ਜੇ ਇੱਦਾਂ ਮੰਨੋਗੇ। ਤੁਸੀਂ ਕਹਿਣਾ ਫੀਨਾ ਆ ਕਾਲਾ, ਆ ਲੰਬਾ, ਆ ਕਾਲਾ, ਆ ਦੂਜਾ, ਇੱਦਾਂ ਇੱਦਾਂ ਹੀ ਕਰੀ ਜਾਓਗੇ। ਜਦੋਂ ਸਾਰੇ ਨੂੰ ਪ੍ਰਵਾਨ ਕਰੋਗੇ ਨਾ ਫਿਰ ਗੱਲ ਬਣੂ। ਸਾਰੇ ਇੱਕ ਨਾਲ ਪਿਆਰ ਕਰਦਾ ਮੈਂ, ਇੱਦਾਂ ਕਹਿਣਾ ਪੈਣਾ। ਭਗਤ ਨਾਮਦੇਵ ਜੀ ਦੇ ਅਰਥ ਸਮਝ ਚ ਆਉਣਗੇ, ਮੈਂ ਸ਼ਬਦ ਦੀ ਵਿਆਖਿਆ ਸ਼ੁਰੂ ਕਰਦਾ, ਤੁਹਾਨੂੰ ਤਾਂ ਸਮਝ ਆਊ, ਪਹਿਲਾਂ ਪੂਰੀ ਗੱਲ ਸਮਝ ਆ ਜਾਏ। ਜਦੋਂ ਪੂਰੀ ਗੱਲ ਸਮਝ ਆਈ ਫਿਰ ਅੱਗੇ ਸੌਖਾ ਹੋ ਜੂ ਸਮਝਣਾ। ਵੇਖਿਓ, ਸਾਰੇ ਨੂੰ ਪ੍ਰਵਾਨ ਕਰਦਾ ਮੈਂ, ਜਦੋਂ ਮੈਂ ਸਾਰੇ ਨੂੰ ਪ੍ਰਵਾਨ ਕਰਦਾ ਫਿਰ ਫੁੱਲ ਵੀ ਪ੍ਰਵਾਨ ਨੇ ਤੇ ਕੰਡੇ ਵੀ। ਕੋਈ ਬੰਦਾ ਗੁਲਾਬ ਦੇ ਫੁੱਲ ਘਰੇ ਲਾ ਲਵੇ, ਕੀ ਉਹ ਕਹੇਗਾ ਵੀ ਮੈਨੂੰ ਗੁਲਾਬ ਦੇ ਇਕੱਲੇ ਫੁੱਲ ਪ੍ਰਵਾਨ ਨੇ, ਕੰਡੇ ਪ੍ਰਵਾਨ ਨਹੀਂ? ਜੇ ਬੂਟਾ ਲਾਇਆ ਤੇ ਦੋਵੇਂ ਚੀਜ਼ਾਂ, ਪੱਤੇ ਵੀ, ਜੇ ਬੱਚਾ ਜੰਮਣਾ ਹੈ ਬੱਚੇ ਦੀ ਮੁਸਕਰਾਹਟ ਵੀ ਪ੍ਰਵਾਨ ਕਰਨੀ ਪਊ ਤੇ ਬੱਚੇ ਦੀ ਗੰਦਗੀ ਵੀ ਪ੍ਰਵਾਨ ਕਰਨੀ ਪਊ। ਤੁਹਾਨੂੰ ਜਦੋਂ ਇੱਕ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਇਹ ਸਮੁੱਚੇ ਪਸਾਰੇ ਨੂੰ ਪ੍ਰਵਾਨਗੀ ਦੇ ਦਿੰਦੇ ਹੋ ਵੀ ਮੈਂ ਇੱਕ ਨੂੰ ਮੰਨਦਾ। ਮੈਂ ਇਹਦਾ ਮਤਲਬ ਮੈਂ ਤੇ ਦੁੱਖ ਚ ਵੀ ਮੰਨਦਾ, ਮੈਂ ਜੰਮਣ ਨੂੰ ਵੀ ਮੰਨਦਾ, ਮੈਂ ਮਰਨ ਨੂੰ ਵੀ ਮੰਨਦਾ, ਮੈਂ ਜਵਾਨੀ ਨੂੰ ਵੀ ਮੰਨਦਾ, ਮੈਂ ਵਡੇਪੇ ਨੂੰ ਵੀ ਮੰਨਦਾ, ਮੈਂ ਗੋਰੇ ਨੂੰ ਵੀ ਮੰਨਦਾ, ਮੈਂ ਕਾਲੇ ਨੂੰ ਵੀ ਮੰਨਦਾ, ਮੈਂ ਫੁੱਲਾਂ ਨੂੰ ਵੀ ਮੰਨਦਾ, ਮੈਂ ਕੰਨਿਆਂ ਨੂੰ ਵੀ ਮੰਨਦਾ, ਮੈਂ ਸਾਰੇ ਨੂੰ ਮੰਨਦਾ। ਇਹ ਨਹੀਂ ਪੈਕੇਜ ਹੈ ਪੂਰਾ, ਇਹ ਨਹੀਂ ਮੈਂ ਇੰਨਾ ਕੁ ਮੰਨਦਾ ਇੰਨਾ ਕੁ ਨਹੀਂ ਮੰਨਦਾ, ਮੈਂ ਸਮੁੱਚੇ ਨੂੰ ਮੰਨਦਾ। ਇੱਕ ਨੂੰ ਮੰਨਣ ਦਾ ਅਰਥ ਇਹ ਹੈ ਪ੍ਰੋਬਲਮਾਂ ਨੂੰ ਵੀ ਮੈਂ ਮੰਨਦਾ ਵੀ ਮੈਨੂੰ ਫੇਸ ਕਰਨੀਆਂ ਪੈਣਗੀਆਂ। ਹਾਂ, ਮੈਨੂੰ ਪ੍ਰਵਾਨ ਕੰਡੇ ਤੇ ਫੁੱਲ ਸਾਰਾ ਸਾਰਾ ਬੂਟਾ ਹੀ ਪ੍ਰਵਾਨ ਹੈ, ਇੱਕ ਪ੍ਰਵਾਨ ਹੈ, ਪਰ ਹੁਣ ਮੈਂ ਫੁੱਲਾਂ ਤੋਂ ਮਹਿਕ ਲੈਣੀ ਹੈ, ਕੰਡਿਆਂ ਤੋਂ ਬਚ ਕੇ ਚੱਲਣਾ ਹੈ, ਹੁਣ ਮੇਰੀ ਸਿਰ ਦਰਦੀ ਹੈ, ਪਰ ਪ੍ਰਵਾਨ ਮੈਨੂੰ ਸਾਰੇ ਦਾ ਸਾਰਾ ਹੀ ਹੈ। ਸੁਣਿਓ ਧਿਆਨ ਨਾਲ, ਸਾਨੂੰ ਪ੍ਰਵਾਨ ਇੱਦਾਂ ਕਰਨਾ ਪੈਣਾ ਵੀ ਕਲਗੀਆਂ ਵਾਲਾ ਵੀ ਪ੍ਰਵਾਨ ਹੈ ਤੇ ਔਰੰਗਜ਼ੇਬ ਵੀ ਪ੍ਰਵਾਨ ਹੈ, ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਨਾਲ ਖੜਨਾ ਪੈਣਾ ਤੇ ਔਰੰਗਜ਼ੇਬ ਵਰਗਿਆਂ ਤੋਂ ਬਚ ਕੇ ਚੱਲਣਾ ਪੈਣਾ, ਪਰ ਹੈ ਦੋਵੇਂ ਇੱਕ ਦੇ ਵਿੱਚ ਹੀ ਨੇ, ਪ੍ਰਵਾਨ ਮੈਨੂੰ ਸਾਰਾ ਹੀ ਕਰਨਾ ਪੈਣਾ। ਬਿਮਾਰੀਆਂ ਵੀ ਪ੍ਰਵਾਨ ਕਰਨੀਆਂ ਪੈਣਗੀਆਂ, ਤਕਲੀਫਾਂ ਵੀ ਪ੍ਰਵਾਨ ਕਰਨੀਆਂ ਪੈਣਗੀਆਂ। ਇੱਕ ਨੂੰ ਮੰਨਣ ਦਾ ਮਤਲਬ ਹੈ ਸਮੁੱਚੇ ਨੂੰ ਪ੍ਰਵਾਨਗੀ ਦੇਣੀ, ਮੈਂ ਮੰਨਦਾ, ਸਰਬ ਵਿਆਪੀ ਸਿਸਟਮ ਨੂੰ ਮੈਂ ਮੰਨਦਾ, ਪ੍ਰਵਾਨ ਕਰ ਲਿਆ। ਅਸੀਂ ਇੱਕ ਨੂੰ ਮੰਨਦੇ ਹਾਂ ਮਤਲਬ, ਫਿਰ ਸੁਣੋ, ਇੱਕ ਨੂੰ ਮੰਨਣ ਵਾਲਾ ਜਵਾਨੀ ਨੂੰ ਮੰਨੂ, ਬੁਢੇਪੇ ਨੂੰ ਵੀ ਮੰਨੂ, ਜਨਮ ਨੂੰ ਵੀ ਮੰਨੂ, ਮੌਤ ਨੂੰ ਵੀ ਮੰਨੂ, ਫਿਰ ਸਾਰੇ ਨੂੰ ਪ੍ਰਵਾਨ ਕਰ ਲਿਆ। ਇੱਕ ਨੂੰ ਪ੍ਰਵਾਨ ਮਤਲਬ ਇਹ ਹੈ ਸਮੁੱਚੇ ਇੱਕ ਨੂੰ ਪ੍ਰਵਾਨ ਕਰ ਲਓ। ਇੱਥੇ ਫਿਰ ਭਗਤ ਨਾਮਦੇਵ ਦੇ ਸ਼ਬਦ ਦੀ ਮੈਂ ਵਿਆਖਿਆ ਸ਼ੁਰੂ ਕਰਦਾ, ਹੁਣ ਸਮਝਿਓ ਧਿਆਨ ਨਾਲ ਸਮਝੀ ਜਾਇਓ। ਇੱਥੇ ਭਗਤ ਨਾਮਦੇਵ ਜੀ ਦਾ ਜਿਹੜਾ ਸ਼ਬਦ ਹੈ ਇਹ ਬਸੰਤ ਰਾਗ ਦਾ, ਤੇ ਮੈਂ ਕਹਿ ਚੁੱਕਿਆ ਕਿ 1195 ਤੇ 96 ਅੰਕ ਤੇ ਹੈ ਸਵਾਏ ਮਾਨ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ। ਤੇ ਇਹ ਸ਼ਬਦ ਵਿੱਚ ਜਦੋਂ ਸ਼ੁਰੂ ਤੋਂ ਪੜੋਗੇ, ਜਿਹੜੀ ਇਹਦੀ ਰਹਾਓ ਦੀ ਪੰਕਤੀ ਹੈ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ, ਚਰਨ ਕਮਲ ਮੇਰੇ ਹੀਰ ਹੈ ਬਸ, ਤੇਰੇ ਨਾਲ ਮੇਰਾ ਪਿਆਰ ਪੈ ਗਿਆ, ਤੇਰੇ ਚਰਨ ਕਮਲ, ਹੁਣ ਰੱਬ ਹੈ ਫੈਲਿਆ ਹੋਇਆ, ਇਹਦੇ ਚਰਨ ਕਮਲ ਕੀ ਨੇ, ਆਹੀ ਹੈ ਸਾਰਾ ਹੀ ਪ੍ਰਵਾਨ ਹੈ। ਸੁਣੋ, ਕਿਸੇ ਬੰਦੇ ਨੂੰ ਪ੍ਰਵਾਨ ਕਰ ਲਿਆ ਉਹਦੇ ਚਰਨ, ਸਾਰਾ ਕੁਛ ਹੀ ਪ੍ਰਵਾਨ ਹੁੰਦਾ ਨਾ, ਸਾਨੂੰ ਸਾਰਾ ਹੀ ਪ੍ਰਵਾਨ ਹੈ, ਮੇਰੇ ਹਿਰਦੇ ਚ ਵਸਿਆ ਹੋਇਆ ਤੇਰੇ ਨਾਲ ਮੇਰਾ ਪਿਆਰ ਹੈ, ਸਾਰਾ ਤੇਰੇ ਚਰਨ ਨੇ, ਹਰ ਚੀਜ਼ ਤੇਰੇ ਚਰਨ ਨੇ, ਹਰ ਚੀਜ਼, ਜਿਵੇਂ ਗੁਰਬਾਣੀ ਦੇ ਚਰਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਉ ਪਾਲ, ਰੱਬ ਦੇ ਚਰਨ ਉਹਦੀ ਸਾਰੀਆਂ ਚੀਜ਼ਾਂ ਹੀ ਉਹਦੇ ਚਰਨ ਰੂਪ ਨੇ, ਮੈਨੂੰ ਸਾਰਾ ਹੀ ਪ੍ਰਵਾਨ ਹੈ, ਮੈਂ ਚਰਨ ਫੜ ਲਏ, ਮੈਂ ਤੈਨੂੰ ਫੜ ਲਿਆ, ਤੈਨੂੰ ਪ੍ਰਵਾਨ ਕਰ ਲਿਆ। ਧਿਆਨ ਨਾਲ ਸਮਝਿਓ, ਹੁਣ ਆਪਾਂ ਪਹਿਲੀਆਂ ਪੰਕਤੀਆਂ ਕਿਰਪਾ ਕਰਕੇ, ਹੁਣ ਭਗਤ ਤੇਰੀ ਭਗਤ ਨਾ ਛੋਟੋ ਭਾਵੈ ਲੋਕ ਹੱਸੈ ਚਰਨ ਕਮਲ ਮੇਰੇ ਹੀ ਰਹਿ। ਬਸ ਬਸ ਹੁਣ ਸ਼ੁਰੂ ਤੋਂ ਸੁਣੋ।
ਸਾਹਿਬ ਸੰਕਟ ਵੈ ਸੇਵਕ ਚਰੰਕਾਲ ਨਾ ਜੀਵੈ ਦੋ ਕੁਲ ਲਜੈ।
ਮੇਰੀ ਗੱਲ ਸੁਣਿਓ ਧਿਆਨ ਨਾਲ, ਪਰਮਾਤਮਾ ਮੀਨਜ ਸਰਬ ਵਿਆਪਕਤਾ, ਸਰਬ ਵਿਆਪਕਤਾ ਮਤਲਬ ਸਤਨਾਮ, ਸੱਚਾ ਨਿਯਮ, ਸੱਚ ਸਮਝੋ, ਸੱਚ ਸਮੁੱਚਾ ਪਸਾਰਾ ਸੱਚ ਹੈ ਤੇ ਮੈਂ ਸੱਚ ਨਾਲ ਜੁੜ ਗਿਆ, ਤੇ ਜਦੋਂ ਸੱਚ ਨਾਲ ਮੈਂ ਜੁੜਦਾ, ਭਗਤ ਨਾਮਦੇਵ ਜੀ ਕਹਿੰਦੇ, ਫਿਰ ਪ੍ਰੋਬਲਮ ਇਹ ਹੈ ਵੀ ਸੱਚ ਨਾਲ ਜੁੜਨ ਕਰਕੇ ਪੰਗੇ ਬੜੇ ਪੈਂਦੇ ਆ, ਸੰਕਟ ਬੜੇ ਆਉਂਦੇ ਆ, ਪ੍ਰੋਬਲਮ ਮੁਸ਼ਕਲਾਂ ਆਉਣਗੀਆਂ। ਜੇ ਤੁਸੀਂ ਸੱਚ ਸਮਝੋਗੇ, ਸੱਚ ਦੀ ਗੱਲ ਕਰੋਗੇ, ਤੇ ਸੱਚ ਕੁਝ ਹੋਰ ਹੈ, ਆਲੇ ਦੁਆਲੇ ਨੂੰ ਝੂਠ ਪਸੰਦ ਹੈ, ਆਲਾ ਦੁਆਲਾ ਕਹਿੰਦਾ ਉਵੇਂ ਚੱਲੋ ਜਿਵੇਂ ਦੁਨੀਆ ਚੱਲਦੀ ਹੈ, ਪਰ ਜੇ ਤੁਸੀਂ ਸੱਚ ਤੇ ਖੜਦੇ ਐ, ਸੱਚ ਨਾਲ ਪਿਆਰ ਕਰਦੇ ਐ, ਫਿਰ ਸੰਕਟ ਆਉਂਦੇ ਐ। ਤੇ ਭਗਤ ਨਾਮਦੇਵ ਜੀ ਕਹਿੰਦੇ ਐ, ਮੈਂ ਸੰਕਟ ਜਿਹੜੇ ਨੇ ਨਾ, ਜਦੋਂ ਪੈਂਦੇ ਐ, ਬੰਦਾ ਸਾਹਿਬ ਨਾਲ ਜੁੜਦਾ, ਸੱਚ ਨਾਲ ਜੁੜਦਾ, ਸੇਵਕ ਨੂੰ ਭੱਜਣਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ, ਕਿਉਂਕਿ ਰਹਾਉ ਦੀ ਪੰਗਤੀ ਹੈ ਜਿਹੜੀ ਉਹ ਹੈ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਹੱਸਦੇ ਨੇ ਲੋਕ ਵੀ, ਦੰਦ ਕੱਢਦੇ ਨੇ ਵੀ ਲੈ ਇਹ ਕਮਲਾ, ਪਰ ਇੱਕ ਗੱਲ ਵੇਖੋ, ਬੱਚਾ ਛੋਟਾ ਜਿਹਾ, ਹੁਣ ਬਾਹਰ ਬਰਸਾਤ ਹੋ ਜਾਏ, ਮੀਂਹ ਪੈਂਦਾ, ਗੜੇ ਪੈਣ ਲੱਗ ਜਾਣ, ਆਪਾਂ ਜਿਹੜੇ ਸਿਆਣੇ ਆ, ਆਪਾਂ ਆਪਾਂ ਤੇ ਦਿਮਾਗੀ ਅਗਲਾ ਨੇ ਮੰਨਦੇ ਆਪਣੇ ਆਪ, ਆਪਾਂ ਬਰਸਾਤ ਦੇ ਵਿੱਚ ਇੱਦਾਂ ਭਿੱਜਣਾ ਭਿੱਜਾਂਗੇ ਆਪਾਂ ਭਲਾ? ਨਹੀਂ, ਆਪਾਂ ਬਚਾਂਗੇ, ਕੱਪੜੇ ਖਰਾਬ ਹੋ ਜਾਣਗੇ, ਕੱਪੜੇ ਜੇ ਵਧੀਆ ਪਾਏ ਹੋਣ ਤੇ ਟੈਨਸ਼ਨ ਵੀ ਜ਼ਿਆਦਾ ਹੁੰਦੀ, ਮੇਰੇ ਕੱਪੜੇ ਲਿਬੜ ਨਾ ਜਾਣ, ਖਰਾਬ ਨਾ ਹੋ ਜਾਣ। ਕਹਿੰਦੇ ਐ ਉਹ ਜਿਹੜਾ ਬੱਚਾ ਹੈ, ਜੇ ਉਹਨੇ ਬਾਹਰ ਖੇਡਣਾ ਹੋਇਆ, ਨਿਆਣੇ ਨੇ, ਉਹ ਤੇ ਮਸਤ ਹੋ ਕੇ ਕੱਪੜੇ ਲਵੇੜ ਲਏਗਾ, ਚਿੱਕੜ ਚ ਵੜ ਜਾਏਗਾ। ਛੋਟੇ ਬੱਚਿਆਂ ਨੂੰ ਤੁਸੀਂ ਕਦੇ ਚਿੱਕੜ ਚ ਵਾੜ ਕੇ ਵੇਖਿਓ? ਵਾੜਨੇ ਚਾਹੀਦੇ ਐ, ਛੋਟੇ ਨਿਆਣਿਆਂ ਨੂੰ ਮਿੱਟੀ ਚ ਖਡਾਉਣਾ ਚਾਹੀਦਾ, ਜਿੰਨਾ ਮਿੱਟੀ ਚ ਲਿਟੇਗਾ ਖੇਡੇਗਾ ਉਹਦੀ ਇਮਿਊਨਿਟੀ ਜਿਹੜੀ ਹੈ ਵਧੀਆ ਬਣ ਜਾਂਦੀ ਹੈ, ਇਮਿਊਨ ਸਿਸਟਮ ਜਿਹੜਾ ਹੈ ਉਹਦਾ ਚੰਗਾ ਬਣੇਗਾ। ਆਪਾਂ ਕੋਰੋਨਾ ਵਾਇਰਸ ਜਿਹੜਾ ਨਾ ਇੰਡੀਆ ਚ ਬਹੁਤ ਜ਼ਿਆਦਾ ਨਹੀਂ ਫੈਲਿਆ, ਇਹਦਾ ਕਾਰਨ ਸਾਡੀ ਇਮਿਊਨਿਟੀ ਹੈ, ਇਮਿਊਨ ਸਿਸਟਮ ਇੰਡੀਅਨ ਲੋਕਾਂ ਦਾ ਗੋਰਿਆਂ ਨਾਲੋਂ ਚੰਗਾ ਹੈ। ਗੋਰਿਆਂ ਵਿੱਚ ਜਿੱਥੇ ਚੰਗੀਆਂ ਚੀਜ਼ਾਂ ਬਹੁਤ ਨੇ, ਉੱਥੇ ਸਾਡੇ ਵਿੱਚ ਇੱਕ ਚੀਜ਼ ਬਹੁਤ ਚੰਗੀ ਹੈ, ਪਤਾ ਕੀ? ਵੇਖੋ, ਮੈਂ ਨੋਟ ਕੀਤੀ ਹੈ ਗੱਲ, ਆਪਾਂ ਮਿੱਟੀ ਚ ਖੇਡਦੇ ਹਾਂ, ਸਵਾਹ ਨਾਲ ਲਿਬੜਦੇ ਹਾਂ, ਧੁੱਪ ਸਿੱਧੀ ਪੈਂਦੀ ਹੈ, ਰੂੜੀਆਂ ਤੇ ਖੇਡਦੇ ਲੋਕ ਨਿਆਣੇ, ਘੱਟਾ ਮਿੱਟੀ, ਅੱਜ ਕੱਲ੍ਹ ਵੇਖੋ ਸਾਹ ਲੈਣਾ ਕਿੰਨਾ ਔਖਾ, ਧੂੰਆਂ ਕਿੰਨਾ, ਅੰਦਰ ਵੀ ਧੂੰਆਂ ਹੈ, ਦਰਬਾਰ ਚ ਵੀ ਧੂੰਆਂ ਵੜ ਗਿਆ, ਕਿੰਨਾ ਆਲੇ ਦੁਆਲੇ ਪਰਾਲੀਆਂ ਨੂੰ ਅੱਗ ਲੱਗੀ ਹੋਈ ਹੈ, ਕਿੰਨੇ ਲੋਕ ਬਿਮਾਰ ਨੇ, ਕਿੰਨੇ ਲੋਕ, ਸਾਹ ਦਾ ਮਰੀਜ਼ ਕੋਈ ਮਰੀ ਜਾਵੇ, ਇੰਨਾ ਇੰਨਾ ਧੂੰਆਂ ਹੈ, ਜਿਹੜਾ ਮਰਿਆ ਰੱਬ ਨੇ ਮਾਰਿਆ ਕਿ ਸਾਡੇ ਸਿਸਟਮ ਨੇ, ਅੱਗਾਂ ਕਹਿੰਦੇ ਲਾਈਆਂ, ਰੱਬ ਲਾ ਕੇ ਕਿਹਾ ਕਿ ਆਪਾਂ ਹੀ ਲਾਈਆਂ, ਆਪਾਂ ਹੀ ਲਾਈਆਂ, ਉਹ ਜਿੰਨੇ ਮਰੇ ਕਿੰਨੇ ਮਾਰੇ, ਆਪਾਂ ਹੀ, ਜਿਹੜੇ ਜ਼ੁਕਾਮ ਨਜ਼ਲੇ ਖੰਘਾਂ ਲੱਗ ਰਹੀਆਂ ਨੇ ਕਿੰਨੇ ਲਾਈਆਂ, ਰੱਬ ਨੇ ਕਿ ਆਪੇ, ਆਪਾਂ ਹੀ ਲਾਈਆਂ, ਇਹਦਾ ਹੱਲ ਕੌਣ ਲੱਭੂ ਜੀ, ਰੱਬ ਕਿ ਆਪਾਂ, ਕੋਈ ਪਰਾਲੀ ਦਾ ਹੱਲ ਕਰੇ, ਕੋਈ ਸਰਕਾਰ ਕਰੇ, ਕੋਈ ਜ਼ਿਮੀਦਾਰ ਕਰਨ, ਕਿਵੇਂ ਨਾ ਕਿਵੇਂ ਰਲ ਕੇ ਕਰਨ, ਕੁਛ ਕਰਨ, ਕਰਨਗੇ ਬੰਦੇ ਕਰਨਗੇ, ਆਪਾਂ ਹੀ ਹੱਲ ਕਰਨਾ। ਅੱਛਾ ਹੁਣ ਵੇਖੋ ਕਿੰਨਾ ਮਿੱਟੀ ਘੱਟਾ ਧੂੰਆਂ, ਆਪਾਂ ਹਰ ਸਾਲ ਇਹ ਮਿੱਟੀ ਏਦਾਂ ਧੂੰਏ ਦੇ ਵਿੱਚ ਰਹੇ ਹਾਂ, ਤੇ ਸਾਡੀ ਬਾਡੀ ਨੇ ਧੂੰਏ ਨਾਲ ਲੜਨਾ ਹੌਲੀ 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 ਸਿੱਖ ਲਿਆ, ਠੀਕ ਹੈ। ਹੁਣ ਅਮਰੀਕਾ, ਕੈਨੇਡਾ, ਇੰਗਲੈਂਡ ਚ ਵੇਖੋਗੇ, ਉੱਥੇ ਲੋਕ ਜਿਹੜੇ ਹੈ ਉਹ ਸਾਫ਼ ਸੁਥਰੇ ਥਾਂ ਚ ਰਹੇ ਹੈ, ਮਿੱਟੀ ਨੂੰ ਬੱਚੇ ਨੂੰ ਲੱਗੀ ਨਹੀਂ, ਘੱਟਾ ਲੱਗਿਆ ਨਹੀਂ, ਇਮਿਊਨ ਸਿਸਟਮ ਤਕੜਾ ਬਣਿਆ ਨਹੀਂ। ਜਿੰਨਾ ਬਾਹਰੋਂ ਘੱਟਾ ਮਿੱਟੀ ਰੂੜੀਆਂ ਉਹ ਫਾਈਟ ਕਰਦੀ ਹੈ ਬਾਡੀ, ਉਨੀ ਬਾਡੀ ਆਪਣੇ ਆਪ ਨੂੰ ਤਕੜਾ ਕਰ ਲੈਂਦੀ ਹੈ, ਸਰੀਰ ਆਪਣੇ ਆਪ ਨੂੰ ਤਕੜਾ ਕਰਦਾ, ਕਿਉਂਕਿ ਬਾਹਰ ਸਿਸਟਮ ਇੱਦਾਂ ਦਾ ਹੁੰਦਾ ਹੈ। ਹੁਣ ਸਾਨੂੰ ਜੇ ਇੱਕ ਬਾਹਰਲੇ ਗੋਰੇ ਨੂੰ ਭਰਿੰਡ ਲੜ ਜੇ, ਇੱਕ ਪਰਿੰਡ ਲੜ ਜੇ ਪਰਿੰਡ ਸਾਡੇ ਵਾਲੇ ਕਹਿੰਦੇ ਹੁੰਦੇ ਨੇ ਭੂੜ ਪਰਿੰਡ ਪਰਿੰਡ ਲੜ ਜੇ ਪਰਿੰਡ ਲੜ ਜੇ ਸਾਡੇ ਵਾਲਿਆਂ ਨੂੰ ਤੇ ਬਾਹਰਲੇ ਗੋਰੇ ਨੂੰ ਤੇ ਉਹਨੂੰ ਡਾਕਟਰ ਕੋਲ ਜਾਣਾ ਪੈਂਦਾ ਸੁੱਜੀ ਜਾਂਦਾ ਸਾਰਾ ਇੱਕ ਪਰਿੰਡ ਲੜ ਗਈ ਗੋਰਾ ਸੁੱਜ ਜਾਂਦਾ ਤੇ ਜੇ ਗੋਰੇ ਨੂੰ ਚਾਰ ਪੰਜ ਪਰਿੰਡਾਂ ਲੜ ਜਾਣ ਗੋਰਾ ਮਰ ਜਾਂਦਾ ਇਮਿਊਨ ਉਹਦਾ ਇਮਿਊਨ ਸਿਸਟਮ ਏਡਾ ਮਾੜਾ ਕਿਉਂਕਿ ਮੱਖੀਆਂ ਨੇ ਕਦੇ ਕੱਟਿਆ ਹੀ ਨਹੀਂ ਭਿੰਡਣਾ ਕਦੇ ਵੱਢੀਆਂ ਹੀ ਨਹੀਂ ਮੱਖਿਆਲ ਗੂਮਣਾ ਕਦੇ ਲੜਿਆ ਹੀ ਨਹੀਂ ਅੱਛਾ ਸਾਡੇ ਜੇ ਦਸ ਭਰਿੰਡਾਂ ਵੀ ਲੜ ਜਾਣ ਸਾਨੂੰ ਤਾਂ ਕੁਛ ਨਹੀਂ ਹੁੰਦਾ ਹੁੰਦਾ ਨਹੀਂ ਆਪਣੇ ਦਸ ਦਸ ਲੜ ਜਾਂਦੀਆਂ ਨੇ ਕਦੇ ਡੂਮਣਾ ਲੜ ਗਿਆ ਕਦੇ ਡੂਮਣਾ ਮਗਰ ਪੈ ਗਿਆ ਕਦੇ ਕਿਤੇ ਭਰਿੰਡ ਲੜ ਗਈ ਕਿਤੇ ਕੀੜਾ ਲੜ ਗਿਆ ਕੀੜਾ ਲੜ ਜੇ ਉਹ ਡਾਕਟਰ ਕੋਲ ਜਾਣਾ ਪੈਂਦਾ ਇੱਕਦਮ ਐਲਰਜੀ ਹੋ ਜਾਂਦੀ ਹੈ ਪਰ ਸਾਡੇ ਕੀੜੇ ਲੜ ਲੜ ਕੇ ਸਾਡੀ ਬਾਡੀ ਨੂੰ ਪਤਾ ਵੀ ਲੜਦਾ ਹੀ ਹੁੰਦਾ ਸਾਡਾ ਸਰੀਰ ਗਿਝਿਆ ਹੋਇਆ ਸਾਡੇ ਸਰੀਰ ਨੂੰ ਹੈਬਿਟ ਬਣ ਗਈ ਆਦਤ ਬਣ ਗਈ ਇਸ ਕਰਕੇ ਇੰਡੀਆ ਦੇ ਵਿੱਚ ਇਮਿਊਨਿਟੀ ਜਿਹੜੀ ਹੈ ਇਮਿਊਨ ਸਿਸਟਮ ਜਿਹੜਾ ਹੈ ਉਹ ਬਾਹਰ ਨਾਲੋਂ ਸਟਰੋਂਗ ਹੈ ਕੋਰੋਨਾ ਵਾਇਰਸ ਆਇਆ ਬਹੁਤ ਹੈ ਪਰ ਓਨਾ ਫੈਲਿਆ ਨਹੀਂ ਠੀਕ ਵੀ ਹੋ ਗਏ ਬੰਦੇ ਮੌਤਾਂ ਘੱਟ ਹੋਈਆਂ ਕਾਰਨ ਕੀ ਸੀ ਇਮਿਊਨ ਸਿਸਟਮ ਸਾਡਾ ਉਹਨਾਂ ਨਾਲੋਂ ਵਧੀਆ ਅਸੀਂ 15 ਕੁ ਦਿਨ ਪੈ ਕੇ ਉੱਠ ਜਾਂਦੇ ਹਾਂ ਠੀਕ ਹੋ ਜਾਂਦੇ ਹਾਂ ਸਾਡੀ ਬਾਡੀ ਆਪਣੇ ਆਪ ਨੂੰ ਠੀਕ ਕਰ ਲੈਂਦੀ ਹੈ ਆ ਗਈ ਗੱਲ ਪਕੜ ਚ ਆਪਣੇ ਆਪ ਅਸੀਂ ਜਿਹੜਾ ਹੈ ਠੀਕ ਹੋ ਜਾਂਦੇ ਹਾਂ ਹੁਣ ਗੱਲ ਕੀ ਕਰ ਰਹੇ ਸੀ ਆਪਾਂ ਸ਼ਬਦ ਵਿਚਾਰ ਬਈ ਬੱਚਾ ਆ ਬੱਚਾ ਛੋਟਾ ਹਾਂ ਮੈਂ ਗੱਲ ਇਹ ਕਹਿਣਾ ਕਹਿ ਰਿਹਾ ਸੀ ਉਹ ਜਿਹੜਾ ਛੋਟਾ ਬੱਚਾ ਹੈ ਉਹ ਖੇਡਦਾ ਨਹੀਂ ਇਹ ਕਹਿ ਰਿਹਾ ਸੀ ਬੱਚਿਆਂ ਨੂੰ ਖੇਡਣ ਦਿਆ ਕਰੋ ਹੁਣ ਆਪਾਂ ਸਾਰੇ ਕੀ ਕਰਦੇ ਹਾਂ ਆਪਾਂ ਕਹਿੰਦੇ ਹਾਂ ਲੈ ਦੱਸ ਲਿਬੜ ਗਿਆ ਤੇ ਜੇ ਕੋਈ ਦੂਜਾ ਬੰਦਾ ਵੇਖ ਕੇ ਹੱਸਦਾ ਕਹਿੰਦਾ ਲੈ ਆ ਲੈ ਕਿਵੇਂ ਲਿਟਦਾ ਪਾਣੀ ਚ ਕਿਵੇਂ ਮੀਂਹ ਵਿੱਚ ਲਿਟਦਾ ਕਿਵੇਂ ਚਿੱਕੜ ਚ ਲਿਟਦਾ ਅਗਲਾ ਨੱਕ ਮੂੰਹ ਵੱਟਦਾ ਤੇ ਵੱਟੀ ਜਾਵੇ ਨਿਆਣਾ ਨਜ਼ਾਰਾ ਲੈ ਰਿਹਾ ਕਿ ਨਹੀਂ ਲੈ ਰਿਹਾ ਉਹ ਤੇ ਖੁਸ਼ ਬਹੁਤ ਹੈ ਉਹ ਤੇ ਅੰਦਰੋਂ ਹੱਸ ਰਿਹਾ ਉਹਦੇ ਵੱਲ ਵੇਖ ਕੇ ਚਾਰ ਬੰਦੇ ਦੁਖੀ ਹੁੰਦੇ ਨੇ ਹੋਈ ਜਾਣ ਜਿਹੜੇ ਹੱਸਦੇ ਨੇ ਹੱਸ ਲੈਣ ਕੀ ਫਰਕ ਪੈਂਦਾ ਉਹ ਹੱਸ ਰਹੇ ਨੇ ਲੈ ਲੁੱਟੀ ਜਾਂਦਾ ਲੈ ਪਰ ਨਜ਼ਾਰਾ ਜ਼ਿੰਦਗੀ ਦਾ ਉਹ ਲੈ ਰਿਹਾ ਉਹ ਮੀਂਹ ਨੂੰ ਵੇਖਦਾ ਨਹੀਂ ਉਹ ਮੀਂਹ ਨੂੰ ਮਾਣਦਾ ਉਹ ਬਰਸਾਤ ਨੂੰ ਵੇਖਦਾ ਨਹੀਂ ਉਹ ਬਰਸਾਤ ਨੂੰ ਮਾਣਦਾ ਉਹ ਚਿੱਕੜ ਨੂੰ ਵੇਖਦਾ ਥੋੜਾ ਉਹ ਚਿੱਕੜ ਨੂੰ ਮਾਣਦਾ ਉਹ ਸਵਾਦ ਲੈਂਦਾ ਅਸੀਂ ਤੇ ਬਚਦੇ ਹਾਂ ਉਹ ਮਾਣਦਾ ਅਸੀਂ ਪਰੇ ਨੂੰ ਕਰਦੇ ਹਾਂ ਉਹ ਐ ਹੱਥ ਕਰਕੇ ਗਲਵੱਕੜੀ ਪਾ ਰਿਹਾ ਕੁਦਰਤ ਦੇ ਰੱਬ ਦੇ ਸਾਹਮਣੇ ਵਾਲੇ ਰੱਬ ਨੂੰ ਸਮਝਦਾ ਸਵਾਦ ਲੈ ਆਨੰਦ ਲੈ ਸਮਝਣਾ ਬਈ ਪਿਆਰਿਓ ਹੁਣ ਉਹ ਸਵਾਦ ਲੈ ਰਿਹਾ ਕਈ ਕਮਲੇ ਉਹਦੇ ਵੱਲ ਵੇਖ ਕੇ ਹੱਸਦੇ ਨੇ ਹੁਣ ਮੈਨੂੰ ਜਵਾਬ ਦਿਓ ਨਿਆਣਾ ਖੁੱਲਦਾ ਨਾ ਛਡਾ ਕੇ ਭੱਜਦਾ ਨਾ ਨਜ਼ਾਰਾ ਲੈਂਦਾ ਨਾ ਇਹ ਠੀਕ ਹੈ ਕਿ ਦੰਦ ਕੱਢਦੇ ਨੇ ਕੱਢੀ ਜਾਣੇ ਕਰੀ ਨਜ਼ਾਰਾ ਲੈ ਲਵੇ ਇਹ ਠੀਕ ਹੈ ਨਜ਼ਾਰਾ ਲੈ ਲਵੇ ਕਿ ਨਹੀਂ ਨਹਾਵੇ ਯਾਰ ਲੈ ਲਵੇ ਸਵਾਦ ਲਿਬੜਦੇ ਨੇ ਕੱਪੜੇ ਲਿਬੜ ਜਾ ਜੋ ਹੁੰਦਾ ਹੋ ਜਾਏ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਹੈ ਹੱਸਦੇ ਨੇ ਹੱਸੀ ਜਾ ਅਸੀਂ ਆਪਣਾ ਹਾਸਾ ਵੇਖਣਾ ਅਸੀਂ ਆਪਣੀ ਖੁਸ਼ੀ ਵੇਖਣੀ ਮੈਨੂੰ ਚੰਗਾ ਕੀ ਲੱਗਦਾ ਮੈਂ ਠੀਕ ਕਿਵੇਂ ਮੈਨੂੰ ਸਵਾਦ ਆ ਰਿਹਾ ਬਸ ਮੈਨੂੰ ਨੀ ਪਤਾ ਹੱਸਦੇ ਨੇ ਹੱਸਦੇ ਨੇ ਦੰਦ ਕੱਢਦੇ ਨੇ ਕੱਢ ਲਓ ਕਮਲਾ ਕਹਿੰਦੇ ਨੇ ਕਹੀ ਲਓ ਪਾਗਲ ਕਹਿੰਦੇ ਨੇ ਕਹੀ ਲਓ ਤੁਹਾਡੇ ਕਹਿਣ ਨਾਲ ਕੀ ਹੁੰਦਾ ਮੈਨੂੰ ਪਤਾ ਹੈ ਕਿ ਮੈਂ ਖੁਸ਼ ਹਾਂ ਤੇ ਸਾਨੂੰ ਚੰਗੀ ਗੱਲ ਹੈ ਤੇ ਭਗਤ ਨਾਮਦੇਵ ਜੀ ਨੇ ਉਹ ਆਨੰਦ ਮਾਣਿਆ ਜਿਹੜਾ ਉਹ ਨਹੀਂ ਮਾਣ ਸਕਦੇ ਦੂਰ ਖੜੇ ਹੱਸਣ ਵਾਲੇ ਉਹ ਤੇ ਹੱਸ ਹੀ ਸਕਦੇ ਆ ਉਹ ਵੀ ਆਰਟੀਫਿਸ਼ਲ ਹਾਸਾ ਹੈ ਨਕਲੀ ਹਾਸਾ ਹੈ ਪਰ ਭਗਤ ਨਾਮਦੇਵ ਜੀ ਕਹਿੰਦੇ ਆ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ ਕਹਿੰਦੇ ਮੈਨੂੰ ਸਵਾਦ ਆ ਰਿਹਾ ਸੱਚ ਤੇ ਤੁਰਨ ਦਾ ਤੇ ਬਸ ਹੱਸੀ ਜਾਓ ਤੁਹਾਡੇ ਹੱਸਣ ਨਾਲ ਕਿਆ ਹੋਜੂ ਬਈ ਕੱਢੀ ਜਾਓ ਦੰਦ ਅੱਛਾ ਅੱਗੇ ਜਦੋਂ ਤੇਰੀ ਭਗਤ ਨਾ ਛੋਡੋ ਭਾਵੇਂ ਲਪੰਗਤੀਆਂ ਬੋਲ ਕੇ ਗਾ
ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ ਚਰਨ ਕਮਲ ਮੇਰੇ ਹੀ ਅਰੇ ਬਸੇ
ਤੇਰੇ ਚਰਨ ਕਮਲ ਮੇਰੇ ਹਿਰਦੇ ਚ ਵਸਦੇ, ਤੈਨੂੰ ਅਸੀਂ ਪਿਆਰ ਕਰਦੇ। ਬਸ ਗੱਲ ਖਤਮ, ਹੱਸਦੇ ਰਹੇ ਸੀ। ਫਿਰ ਥੋੜਾ ਲੋਕਾਂ ਲਵੇ ਫਿਰ ਹੁਣ ਇੱਕ ਸਵਾਲ ਹੈ, ਇੱਧਰ ਸੁਣੋ। ਭਗਤ ਨਾਮਦੇਵ ਜੀ ਨੂੰ ਸਵਾਲ ਪੁੱਛਦੇ ਆ ਵੀ ਤੁਹਾਡੇ ਚ ਇਹ ਬੜਕ ਕਿੱਥੋਂ ਆਈ, ਤੁਹਾਡੇ ਚ ਇਹ ਇੰਨੀ ਤਾਕਤ ਕਿੱਥੋਂ ਆਈ, ਤੁਸੀਂ ਲੋਕਾਂ ਦਾ ਪਰਵਾਹ ਕਿਉਂ ਛੱਡਤੀ, ਤੁਸੀਂ ਹੁਣ ਦੁਨੀਆਂ ਦੀ ਪਰਵਾਹ ਕਿਉਂ ਨਹੀਂ ਕਰਦੇ। ਸਾਡਾ ਇਹ ਸਵਾਲ ਹੈ, ਹਰ ਬੰਦਾ ਤੇ ਕਰਦਾ ਯਾਰ ਵੀ ਲੋਕੀ ਕੀ ਕਹਿਣਗੇ, ਦੁਨੀਆਂ ਕੀ ਕਹੂਗੀ, ਵੀ ਤੁਸੀਂ ਇੰਨੇ ਸਟਰੋਂਗ ਕਿਵੇਂ ਹੋ ਗਏ। ਇਹ ਸਵਾਲ ਹੈ ਭਗਤ ਨਾਮਦੇਵ ਜੀ ਤੇ। ਆਪਾਂ ਕਈ ਵਾਰੀ, ਮੇਰੇ ਨਾਲ ਵੀ ਬੰਦੇ ਗੱਲ ਕਰਦੇ ਆ, ਆਪਾਂ ਮਿਲਦੇ ਆ, ਕਈ ਵਾਰੀ ਪੁੱਛ ਵੀ ਲੈਂਦੇ ਆ, ਭਾਈ ਸਾਹਿਬ ਤੁਸੀਂ ਏਡਾ ਪੰਗਾ ਲੈ ਲੈਂਦੇ ਹੋ ਇਹਨਾਂ ਨਾਲ, ਵੀ ਤੁਹਾਨੂੰ ਡਰ ਨਹੀਂ ਲੱਗਦਾ ਇਹ ਸਟਰੋਂਗ ਬੰਦਾ ਕਿਵੇਂ ਹੋ ਜਾਂਦਾ, ਕਈ ਵਾਰੀ ਬੰਦਾ ਸਵਾਲ ਪੁੱਛ ਲੈਂਦਾ। ਮੇਰੀ ਗੱਲ ਛੱਡੋ, ਭਗਤ ਨਾਮਦੇਵ ਜੀ ਜਿਹੜਾ ਜਵਾਬ ਦਿੰਦੇ ਆ ਉਹ ਕਹਿੰਦੇ ਆ ਹਰ ਬੰਦਾ ਲੜਦਾ ਹੈ, ਸਟਰੋਂਗ ਹਰ ਬੰਦਾ ਹੁੰਦਾ ਹੈ, ਸਟੈਂਡ ਹਰ ਬੰਦਾ ਲੈ ਸਕਦਾ ਹੈ, ਹਰ ਬੰਦੇ ਦੇ ਵਿੱਚ ਤਾਕਤ ਹੁੰਦੀ ਹੈ ਲੜਨ ਦੀ, ਸਟਰੋਂਗ ਹਰ ਕੋਈ ਹੁੰਦਾ, ਬਾਹਰੋਂ ਨਹੀਂ ਹੁੰਦਾ ਵੀ ਫਲਾਣੇ ਬੰਦੇ ਚ ਤਾਕਤ ਜ਼ਿਆਦਾ ਹੈ, ਇਹਨੂੰ ਪਤਾ ਨਹੀਂ ਰੱਬ ਦੀ ਖਾਸ ਕਿਰਪਾ ਇਹਦੇ ਤੇ, ਨਹੀਂ ਨਹੀਂ ਨਹੀਂ, ਹਰ ਬੰਦਾ ਹੀ ਸਟਰੋਂਗ ਹੈ, ਪਰ ਉਹ ਜਿਹਦੇ ਨਾਲ ਜੁੜਿਆ ਹੁੰਦਾ ਉਹਦੇ ਲਈ ਸਟਰੋਂਗ ਹੁੰਦਾ ਹੈ, ਜਿਹਦੇ ਨਾਲ ਪਿਆਰ ਕਰਦਾ ਉਹਦੇ ਨਾਲ ਉਹਦੇ ਲਈ ਕਰਦਾ ਹੈ। ਇਹ ਨਹੀਂ ਹੁੰਦਾ ਬੰਦਾ ਸਟੈਂਡ ਨਹੀਂ ਲੈਂਦਾ, ਲੈ ਦੱਸ ਕਿਉਂ ਨਹੀਂ ਲੈਂਦਾ ਸਟੈਂਡ। ਅਸੀਂ ਕਹਿੰਦੇ ਹਾਂ ਗੁਰਬਾਣੀ ਵਾਸਤੇ ਅਸੀਂ ਸਟੈਂਡ ਲੈਣਾ, ਵੀ ਗੁਰਬਾਣੀ ਗੱਲ ਲੌਜਿਕ ਦੀ ਕਰਦੀ ਹੈ, ਸਾਨੂੰ ਅੱਜ ਜੋ ਵੀ ਦਿੱਤਾ ਮੈਜਿਕ ਦੱਸਿਆ, ਕਰਾਮਾਤਾਂ ਦੱਸਿਆ, ਆਪਾਂ ਨਹੀਂ ਮੰਨਦੇ, ਹੁਣ ਸਟੈਂਡ ਲੈ ਲਿਆ। ਅਗਲਾ ਕਹਿੰਦਾ ਇਹ ਸਟੈਂਡ ਕਿਵੇਂ ਲੈ ਲਿਆ, ਗੁਰੂ ਨਾਨਕ ਲਈ ਕਿਵੇਂ ਬੰਦਾ ਖੜ ਜੇ, ਕਬੀਰ ਲਈ ਕਿਵੇਂ ਖੜ ਜੇ, ਭਗਤ ਰਵਿਦਾਸ ਮਹਾਰਾਜ ਲਈ ਬੰਦਾ ਕਿਵੇਂ ਖੜ ਜੇ, ਐਂ ਕਿਵੇਂ ਖੜ ਜੇ। ਪਰ ਭਾਈ ਖੜਿਆ ਜਾ ਸਕਦਾ ਹੈ, ਹਰ ਬੰਦਾ ਖੜਦਾ ਹੈ, ਮਰਨ ਮਾਰਨ ਤੱਕ ਚਲੇ ਜਾਂਦਾ, ਪਰ ਜਿਹਦੇ ਨਾਲ ਪਿਆਰ ਹੋਵੇ। ਜਿਵੇਂ ਦੱਸੋ, ਮੈਨੂੰ ਜਵਾਬ ਦੇ ਦਿਓ, ਸਾਡੀ ਬੱਚੀ ਨੂੰ ਸਾਡੇ ਸਾਹਮਣੇ ਕੋਈ ਹੱਥ ਲਾ ਸਕਦਾ, ਮਰਨ ਮਾਰਨ ਤੱਕ ਕਿਹੜਾ ਮਾਪਾ ਨਹੀਂ ਜਾਂਦਾ। ਤੁਸੀਂ ਸਭ ਤੋਂ ਭੋਲਾ ਜਿਹਾ ਲੱਭ ਰਹੇ ਹੋ, ਤੇ ਕਦੇ ਕਿਸੇ ਨੂੰ ਥੱਪੜ ਨਹੀਂ ਮਾਰਿਆ, ਉਹਦੀ ਘਰ ਵਾਲੀ ਨੂੰ, ਉਹਦੀ ਧੀ ਨੂੰ ਹੱਥ ਲਾ ਕੇ ਵਿਖਾਓ, ਮਰਨ ਮਾਰਨ ਤੱਕ ਜਾਊ ਨਹੀਂ, ਕਿਉਂ ਜਾਂਦਾ, ਕਿਉਂਕਿ ਉਹਦੇ ਨਾਲ ਉਹਦਾ ਇਹ ਬੜਕ ਉਹਦੇ ਵਿੱਚ ਸੀ ਕਿ ਕਿਸੇ ਨੇ ਬਾਹਰੋਂ ਪਾਈ ਸੀ, ਬਸ ਉਹਦਾ ਉਹਦਾ ਨਾਲ ਪਿਆਰ ਹੈ। ਭਗਤ ਨਾਮਦੇਵ ਜੀ ਕਹਿੰਦੇ ਸਾਡਾ ਉਹਦੇ ਨਾਲ ਪਿਆਰ ਹੈ, ਅਸੀਂ ਉਹਦੇ ਲਈ ਖੜ ਗਏ। ਖੜ ਸਾਰੇ ਸਕਦੇ ਹੈ, ਤਾਕਤ ਸਾਰਿਆਂ ਵਿੱਚ ਹੈ, ਪਰ ਉਹ ਕਿਸੇ ਹੋਰ ਲਈ ਖੜਦੇ ਹੈ, ਕਹਿੰਦੇ ਅਸੀਂ ਇੱਥੇ ਖੜੇ। ਪਰ ਇਹ ਨਹੀਂ ਹੁੰਦਾ ਵੀ ਕਿਸੇ 'ਚ ਹੁੰਦੀ ਨਹੀਂ, ਹਰੇਕ 'ਚ ਹੀ ਹੁੰਦੀ ਹੈ, ਹਰ ਬੰਦਾ ਖੜ ਸਕਦਾ, ਕਿਸੇ 'ਚ ਬਾਹਰੋਂ ਥੋੜ੍ਹਾ ਆਉਂਦੀ ਹੈ। ਅਗਲਾ ਕਹਿੰਦਾ ਯਾਰ ਤਵੀ ਤੇ ਕਿਵੇਂ ਬੈਠਿਆ ਜਾ ਸਕਦਾ, ਮਰਿਆ ਕਿਵੇਂ ਜਾ ਸਕਦਾ, ਹਰ ਬੰਦਾ ਹੀ ਮਰ ਸਕਦਾ ਹੈ। ਤੈਨੂੰ ਕੋਈ ਕਹਿ ਦੇ ਤੇਰੇ ਪੁੱਤ ਨੂੰ ਤਵੀ ਤੇ ਭਾਵਾਂਗੇ ਜਾਂ ਫਿਰ ਤੈਨੂੰ ਭਾਵਾਂਗੇ, ਇੱਕ ਚੁਣ ਲੈ, ਤੇਰੇ ਸਾਹਮਣੇ ਭਾਉਣ ਲੱਗੇ ਆ, ਇਹਨੂੰ ਭਾ ਕੇ ਖਤਮ ਕਰੀਏ ਕਿ ਤੈਨੂੰ ਪੁੱਤ ਨੂੰ ਭਾਉਣਾ ਹੋਵੇ, ਉਧਰੋਂ ਬੰਦੇ ਨੂੰ ਪੁੱਛ ਲੈਣ ਕੀ ਚੁਣੋਗੇ, ਬੱਚਾ ਨੂੰ ਭਾ ਦਿਓ ਕਿ ਮੈਨੂੰ ਭਾ ਦਿਓ, ਬੋਲੋ ਮੈਨੂੰ ਭਾ ਦਿਓ। ਤੇ ਭਗਤ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਆ ਗੁਰਬਾਣੀ ਦੇ ਵਿੱਚ ਇੱਦਾਂ ਲਿਖੋ, ਸਾਡੀ ਮਰਜ਼ੀ ਦਾ ਇਹਦੇ ਵਿੱਚ ਐਡ ਕਰ ਦਿਓ, ਇਹਦੇ 'ਚ ਐਡ ਕਰੋਗੇ ਜਾਂ ਤੁਹਾਨੂੰ ਤਵੀ ਤੇ ਭਾਈਏ। ਮਹਾਰਾਜ ਕਹਿੰਦੇ ਗੁਰਬਾਣੀ ਖਤਮ ਨਹੀਂ ਕਰਨੀ, ਮੈਨੂੰ ਕਰ ਦਿਓ, ਕਹਿੰਦੇ ਮੇਰੇ ਪੁੱਤ ਨੂੰ ਖਤਮ ਨਾ ਕਰੋ, ਜਿਵੇਂ ਆਮ ਬੰਦਾ ਕਹਿੰਦਾ ਹੈ ਮੇਰੇ ਪੁੱਤ ਨੂੰ ਖਤਮ ਨਾ ਕਰੋ, ਮੈਨੂੰ ਕਰ ਦਿਓ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਖਤਮ ਕਰ ਦਿਓ, ਗੁਰਬਾਣੀ ਨਹੀਂ ਮੈਂ ਖਤਮ ਹੋਣ ਦੇਣੀ, ਐਡ ਨਹੀਂ ਮੈਂ ਕਰਨ ਦਿੰਦਾ। ਪਿਆਰ ਉਹਨਾਂ ਦਾ ਵੀ ਤੇ ਹੈ, ਪਿਆਰ ਸਾਡੇ ਚ ਵੀ ਹੁੰਦਾ, ਸਾਡਾ ਕਿਸੇ ਲਈ, ਉਹਨਾਂ ਦਾ ਕਿਸੇ ਹੋਰ ਲਈ, ਉਹ ਕਿਸੇ ਸੱਚ ਲਈ ਗੱਲ ਕਰ। ਬਸ ਇਹ ਨਹੀਂ ਵੀ ਬਾਹਰੋਂ ਆਉਂਦਾ, ਹਰੇਕ ਦੇ ਵਿੱਚ ਹੁੰਦਾ, ਕਿਸੇ ਚ ਬਾਹਰੋਂ ਨਹੀਂ ਕੁਛ ਪਾਇਆ ਜਾ ਸਕਦਾ, ਹੁੰਦਾ ਹਰ ਇੱਕ ਚੀਜ਼, ਮਰ ਮਟਦਾ ਜੀ, ਅਗਲਾ ਸਟੈਂਡ ਲੈ ਲੈਂਦਾ, ਖੜ ਜਾਂਦਾ। ਇਹਦਾ ਫਿਰ ਜਵਾਬ ਦਿੰਦੇ ਭਗਤ ਨਾਮਦੇਵ ਜੀ, ਬੰਦਾ ਖੜ ਕਿਵੇਂ ਜਾਂਦਾ ਹੈ, ਕਹਿੰਦੇ ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਨਦਾ, ਆਪਣੇ ਪੈਸੇ ਲਈ ਆਪਣੇ ਧਨ ਲਈ ਬੰਦਾ ਮਰਨ ਤੱਕ ਜਾਂਦਾ ਹੈ। ਬਸ ਕਹਿੰਦੇ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡ, ਪਰ ਕਹਿੰਦੇ ਇੱਦਾਂ ਹੀ ਅਸੀਂ ਉਹਦੇ ਨਾਲ ਕਰਦੇ ਹਾਂ, ਰਮੇ ਨਾਲ ਅਸੀਂ ਪਿਆਰ ਕਰਦੇ ਹਾਂ, ਰਮਿਆ ਜਿਹੜਾ ਸਾਡਾ ਰਾਮ ਹੈ ਜਿਹੜਾ ਸਰਵ ਵਿਆਪੀ ਹੈ ਉਹਦੇ ਨਾਲ ਅਸੀਂ ਪਿਆਰ ਕਰਦੇ ਹਾਂ। ਜਿਵੇਂ ਇੱਕ ਬੰਦਾ ਪੈਸੇ ਕਰਕੇ ਉਹਨੂੰ ਨਹੀਂ ਛੱਡਦਾ, ਕਹਿੰਦੇ ਅਸੀਂ ਇਸ ਨੂੰ। ਕਹਿੰਦੇ ਇਹ ਜਵਾਬ ਹੈ ਮੇਰਾ, ਲੋਕੀ ਮਾਇਆ ਪਿੱਛੇ ਮਰ ਮਿਟਦੇ ਨੇ, ਕਹਿੰਦੇ ਅਸੀਂ ਇਹਦੇ ਪਿੱਛੇ ਖੜ ਕੇ ਬਸ ਉਹਦੀ ਗੱਲ ਪਕੜ। ਅੱਗੇ ਸੋਚ,
ਗੰਗਾ ਗਿਆ ਗੋਦਾਵਰੀ ਸੰਸਾਰ ਤੇ ਕਾਮਾ, ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ।
ਕਹਿੰਦੇ ਉਹ ਕਹਿੰਦੇ ਗੰਗਾ ਜਾਣਾ ਗੋਦਾਵਰੀ ਜਾਣਾ, ਇਹਦਾ ਸਿੱਧਾ ਅਰਥ ਹੈ ਤੀਰਥਾਂ ਤੇ ਫਿਰਨਾ, ਇਹ ਦੁਨੀਆ ਦੇ ਕੰਮ ਨੇ, ਸਾਡੇ ਕੰਮ ਨੇ। ਤੀਰਥਾਂ ਤੇ ਨਹਾਉਣਾ, ਤੀਰਥਾਂ ਤੇ ਤੁਰੇ ਫਿਰਨਾ, ਕਦੇ ਇੱਥੇ ਕਦੇ ਇੱਥੇ ਕਦੇ ਇੱਥੇ, ਕਹਿੰਦੇ ਇਹ ਲੋਕਾਂ ਦੇ ਕੰਮ ਨੇ, ਅਸੀਂ ਤੇ ਉਹਨੂੰ ਪ੍ਰਸੰਨ ਕਰਨ ਵਾਲੇ ਪਾਸੇ ਤੁਰਦੇ ਹਾਂ। ਤੇ ਪ੍ਰਸੰਨ ਉਹ ਉਦੋਂ ਹੁੰਦਾ ਹੈ ਜਦੋਂ ਮੈਂ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ, ਉਹ ਮੇਰੇ ਤੇ ਖੁਸ਼ ਹੋ ਜਾਂਦਾ। ਪਹਿਲਾਂ ਉਹਦੀ ਸ਼ਰਤ ਪੂਰੀ ਕਰਨੀ, ਕੁਦਰਤ ਦੀ ਸ਼ਰਤ ਪੂਰੀ ਕਰਨੀ ਪੈਂਦੀ ਹੈ ਨਾ, ਜੇ ਡੋਲੇ ਲੈਣੇ ਨੇ ਤੇ ਜਿੰਮ ਕਰਨੀ ਪਊ, ਉਹ ਖੁਸ਼ ਹੋ ਜਾਂਦਾ। ਮੈਂ ਇਹਦੇ ਤੇ ਧਿਆਨ ਦੇਣਾ ਵੀ ਉਹਨੂੰ ਖੁਸ਼ ਕਿਵੇਂ ਕਰਨਾ ਹੈ, ਮੈਂ ਤੀਰਥਾਂ ਤੂਰਥਾਂ ਤੇ ਭਟਕਦਾ ਨਹੀਂ ਫਿਰਦਾ, ਐਵੇਂ ਟਾਈਮ ਖਰਾਬ ਕਰੋ। ਮੈਂ ਉਹਨੂੰ ਸਮਝਦਾ ਤੇ ਸਮਝ ਕੇ ਉਹਦੀਆਂ ਸ਼ਰਤਾਂ ਪੂਰੀਆਂ ਕਰਕੇ ਦਾਤਾ ਪ੍ਰਸੰਨ ਕਰ ਲੈਂਦਾ, ਉਹਨੂੰ ਖੁਸ਼ ਕਰ ਲੈਂਦਾ। ਕੁਦਰਤ ਨੂੰ ਖੁਸ਼ ਕਰ ਲਓ, ਉਹਦੀਆਂ ਸ਼ਰਤਾਂ ਪੂਰੀਆਂ ਕਰ ਲਓ, ਖੁਸ਼ ਕਰ ਲਓ, ਲੈ ਲਓ, ਬਸ ਖੁਸ਼ ਹੋ ਜਾਂਦਾ। ਕਹਿੰਦੇ ਮੈਂ ਨਹੀਂ ਨਹਾਉਂਦਾ ਫਿਰਦਾ ਤੀਰਥਾਂ ਤੇ, ਅਸੀਂ ਤੇ ਸਾਡਾ ਤੇ ਗਿਆਨ ਤੀਰਥ ਹੈ।
ਮੇਰਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਧਾਈਏ, ਨਿਤ ਨਿਤ ਧਾਈਏ, ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਧਾਈਏ, ਨਿਤ ਨਿਤ ਧਾਈਏ, ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਧਾਈਏ, ਨਿਤ ਨਿਤ ਧਾਈਏ, ਸੱਜ ਕੇ ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਧਾਈਏ, ਨਿਤ ਨਿਤ ਧਾਈਏ, ਸਾਡਾ ਤੀਰ ਨਿਤ ਨਿਤ ਨਾਈਏ, ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ, ਨਿਤ ਨਿਤ ਨਾਈਏ, ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ, ਨਿਤ ਨਿਤ ਨਾਈਏ, ਸਾਡਾ ਤੀਰਥ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਾਈਏ, ਨਿਤ ਨਿਤ ਨਾਈਏ, ਸ਼ਬਦ ਵਿਚਾਰ ਨਿਤ ਨਿਤ ਸੱਜ ਕੇ ਨਾਈਏ, ਸਾਡਾ ਤੀਰਥ ਨਿਤ ਨਿਤ ਨਾਈਏ, ਨਿਤ ਨਿਤ ਨਾਈਏ,
ਗੁਰ ਗਿਆਨ ਸਾਚਾ ਥਾਨ ਤੀਰਥ, ਅਸੀਂ ਤੇ ਉੱਥੇ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਆ ਆਨੰਦ ਹੀ ਬਹੁਤ ਲੈਂਦੇ, ਵੇਖੋ ਨਾ ਹੁਣ ਐਸੇ ਮਹਾਂਪੁਰਖ ਇਹੋ ਜਿਹੇ ਪਿਆਰੇ ਇਹੋ ਜਿਹੇ, ਉਹਨਾਂ ਨੂੰ ਭਗਤ ਕਹਿ ਲਓ ਤੁਸੀਂ, ਭਗਤ ਮੀਨਜ ਫੈਨ, ਰਮੇ ਦੇ ਫੈਨ ਨੇ ਯਾਰ। ਜਿੱਦਾਂ ਆਪਾਂ ਆਪ ਕਹਿੰਦੇ ਫਲਾਣਾ ਬੰਦਾ ਫਲਾਣੇ ਦਾ ਬੜਾ ਭਗਤ ਹੈ, ਫੈਨ, ਉਹ ਇਹਦੇ ਨੇ ਇਹਦੇ ਨਾਲ ਪਿਆਰ ਕਰਦੇ ਨੇ। ਜਿਵੇਂ ਸਾਇੰਟਿਸਟ ਵੀ ਤੇ ਫੈਨ ਹੀ ਹੁੰਦੇ ਨੇ ਕੁਦਰਤ ਦੇ, ਰੱਬ ਨੂੰ ਲੱਭਦੇ ਫਿਰਦੇ ਨੇ, ਸਾਇੰਸ ਰੱਬ ਕੁਦਰਤ ਨੂੰ ਖੋਜਦੀ, ਐਡੇ ਐਡੇ ਵਾਲ ਵਧਾ ਲੈਂਦੇ ਨੇ, ਖਾਣ ਦਾ ਟਾਈਮ ਨਹੀਂ, ਪਤਾ ਨਹੀਂ ਕੀ ਕੀ ਖੋਜਾਂ ਚ ਲੱਗੇ ਰਹਿੰਦੇ, ਲੱਗੇ ਰਹਿੰਦੇ, ਲੱਗੇ ਰਹਿੰਦੇ, ਦਿਨ ਰਾਤ ਫੈਨ ਦਿੰਦੇ ਨੇ, ਲੱਭ ਕੇ ਹਟੇ ਭਗਤ ਨੇ, ਇੰਟਰਸਟਡ ਨੇ, ਸ਼ੌਂਕ ਰੱਖਦੇ। ਇਸੇ ਤਰ੍ਹਾਂ ਆ ਜਿਹੜੇ ਭਗਤ ਨਾਮਦੇਵ ਸਾਹਿਬ ਜੀ ਨੇ, ਸਾਡੇ ਕਬੀਰ ਸਾਹਿਬ ਜੀ ਨੇ, ਕਮਾਲ ਦੀ ਵਿਚਾਰਧਾਰਾ, ਪਰ ਪ੍ਰੋਬਲਮ ਇਹ ਹੈ ਨਾ ਸਮਝੇ ਨਾ ਵਿਚਾਰੇ, ਵੇਖਿਆ ਹੀ ਨਹੀਂ, ਇਹਨਾਂ ਦੇ ਫੈਨ ਬਣ ਬਣ ਸਮਝਦੇ ਅਸੀਂ। ਹੁਣ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਿ ਦਿਆਂ, ਗਿਆਨ ਹੈ ਨਾ ਜਿਹੜਾ, ਗਿਆਨ ਇਹ ਕਿਤਾਬਾਂ ਚ ਨਹੀਂ ਹੁੰਦਾ, ਗਿਆਨ ਹੈ ਜਿਹੜਾ ਇਹ ਤੁਹਾਡੀ ਪਿਆਸ ਵਿੱਚ, ਤੁਹਾਡੀ ਤੜਪ ਚ ਹੁੰਦਾ, ਤੁਹਾਡੀ ਤੀਬਰ ਇੱਛਾ ਵਿੱਚ ਹੁੰਦਾ ਹੈ, ਤੁਹਾਡੇ ਪਿਆਸ ਵਿੱਚ ਹੁੰਦਾ ਹੈ। ਜੇ ਤੁਸੀਂ ਨਾ ਪਿਆਸ ਹੋਵੇ ਅੰਦਰ, ਫਿਰ ਕਿਤਾਬਾਂ ਤੋਂ ਬਿਨਾਂ ਹੀ ਸਮਝ ਆਈ ਜਾਂਦਾ। ਇਹ ਸੱਚ ਹੈ, ਉਹ ਗੱਲਾਂ ਵੀ ਸਮਝ ਆਉਂਦੀਆਂ ਜਿਹੜੇ ਕਿਤੇ ਨਹੀਂ ਲਿਖੀਆਂ, ਆਪਣੇ ਆਪ ਆਉਂਦੀਆਂ। ਗਿਆਨ ਤੁਹਾਡੀ ਪਿਆਸ 'ਚ, ਤੁਹਾਡੀ ਤੜਪ 'ਚ। ਹੁਣ ਇਹਦਾ ਅਰਥ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਿਤਾਬਾਂ ਨਾ ਪੜੋ, ਮਤਲਬ ਉਲਟ ਨਾ ਲੈ ਲਓ। ਮਤਲਬ ਇਹ ਕਹਿ ਰਿਹਾ ਮੈਂ ਵੀ ਅੰਦਰ ਇੱਕ ਤੜਪ ਹੋਵੇ। ਜੇ ਤਾਂ ਤੁਸੀਂ ਤੜਪ ਹੈ ਨਹੀਂ, ਕਿਤਾਬ ਪੜ੍ਹ ਰਹੇ ਹੋ, ਰੱਟਾ ਲੱਗ ਜੂ, ਰਿਪੀਟ ਕਰੀ ਜਾਓਗੇ, ਉਹ ਤੇ ਤੁਸੀਂ ਨਾ ਬੰਦੇ ਨੂੰ ਸੁਣਾ ਦਿਓ, ਬੰਦੇ ਨੂੰ ਰੱਟਾ ਲਵਾ ਦਿਓ। ਕਿਸੇ ਨਿਆਣੇ ਨੂੰ ਤੁਸੀਂ 16 ਸਾਲ ਰੱਟਾ ਲਵਾਇਆ ਤੇ ਰੱਟਾ ਲਾ ਕੇ ਉਹਦੇ ਪੇਪਰ ਲੈ ਲਓ, ਹਾਂ ਬੇਟਾ ਸੁਣਾ, ਉਹਨੇ ਪੜ੍ਹ ਕੇ ਸੁਣਾ ਦਿੱਤਾ, ਲਿਖ ਕੇ ਸੁਣਾ ਦਿੱਤਾ, ਇਹ ਕੀ ਹੈ? ਇਹ ਤੇ ਤੁਸੀਂ ਆਹ ਫੋਨ ਹੈ ਮੇਰੇ ਹੱਥ 'ਚ, ਇਹਦੇ ਵਿੱਚ ਇਹਨੂੰ ਸੁਣਾਈ ਚੱਲੋ, ਰਿਕਾਰਡ ਕਰੀ ਚੱਲੋ, ਕਰੀ ਚੱਲੋ, ਜਦੋਂ ਜੀ ਕਰੇ ਇਹਦੇ ਤੋਂ ਸੁਣ ਲਿਓ, ਉਹੀ ਤੁਹਾਡਾ ਰਿਕਾਰਡ ਕੀਤਾ ਵਾਪਸ ਸੁਣਾਈ ਜਾਂਦਾ। ਇਹ ਕੀ ਮਹਾਨਤਾ ਹੈ? ਸਾਲ ਬੱਚੇ ਨੂੰ ਪੜ੍ਹਾ ਕੇ ਮੁੜ ਕੇ ਬੱਚੇ ਤੋਂ ਲਿਖਾ ਲਓ, ਹਾਂ ਕਾਕਾ ਪੜ੍ਹ ਕੇ ਸੁਣਾ, ਉਹਨੇ ਤੁਹਾਨੂੰ ਵਾਪਸ ਸੁਣਾ ਦਿੱਤਾ। ਇਹ ਕੀ ਹੈ? ਇਹ ਤੇ ਰੱਟਾ ਹੈ, ਇਹ ਤੇ ਤੁਸੀਂ ਦਿੱਤਾ ਸੀ, ਤੁਹਾਨੂੰ ਉਹਨੇ ਵਾਪਸ ਦੇ ਦਿੱਤਾ, ਉਹਦਾ ਆਪਣਾ ਕਿੱਥੇ ਹੈ? ਇਹਨੂੰ ਕਾਮਨ ਸੈਂਸ ਕਹਿੰਦੇ ਨੇ, ਜਿਹੜੀ ਜਿਹਨੂੰ ਕਹਿੰਦੇ ਨੇ ਪਿਉ ਦਾਦੇ ਕਾ ਖੋਲ ਰਿੱਠਾ ਖਜ਼ਾਨਾ। ਉਹ ਕਹਿੰਦੇ ਨੇ ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਸ਼ੂ ਦਾ ਮੋਲ, ਭਰੇ ਪਠਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਪਾਈ, ਟੁੱਟ ਨਾ ਆਵੇ ਵੱਧ ਵੱਧ ਤੋਂ ਜਾਈ, ਨਿਬੜਦਾ ਥੋੜਾ ਹੋ। ਹੁਣ ਜਿੰਨਾ ਕੁ ਰਿਕਾਰਡ ਕੀਤਾ ਸੀ ਉਹਨਾਂ ਕਿ ਫੋਨ ਵਿੱਚ, ਪਰ ਕਹਿੰਦੇ ਉਹ ਖੂਹ ਹੈ ਜਿਹੜਾ, ਉਹਦੇ ਤੋਂ ਜਿੰਨਾ ਮਰਜ਼ੀ ਕੱਢੀ ਜਾਓ ਫਿਰ ਉਨਾ ਹੀ ਹੈਗੀ। ਹੁਣ ਜੇ ਵੀਰੋ ਭਰਾਵੋ ਭੈਣੋ ਇੱਕ ਹੈ ਰੱਟਾ ਲਵਾਈ ਜਾਓ ਨਿਆਣਿਆਂ ਨੂੰ ਪੜ੍ਹਾਤਾ, ਇੱਕ ਹੁੰਦਾ ਪਿਆਸ ਤੜਫ, ਤੇ ਗਿਆਨ ਹੈ ਜਿਹੜਾ ਤੁਹਾਡੀ ਤੜਫ ਚ ਹੈ। ਫਿਰ ਤੁਸੀਂ ਕਿਤਾਬ ਲੱਭਣੀ ਹੈ, ਉਹਨੂੰ ਵੇਖਣਾ, ਮੈਂ ਪੜ੍ਹ ਕੇ ਵੇਖਾਂ। ਜੇ ਤੁਹਾਨੂੰ ਕੋਈ ਬੰਦਾ ਮਿਲ ਗਿਆ ਤੁਸੀਂ ਕਹਿਣਾ ਮੇਰੇ ਅੰਦਰ ਸਵਾਲ ਨੇ, ਇਹਨੂੰ ਪੁੱਛ ਕੇ ਵੇਖਾਂ, ਆਹ ਮੇਰੇ ਅੰਦਰ ਇੱਕ ਵਿਸ਼ਾ ਹੈ ਯਾਰ, ਇਹਦੇ ਬਾਰੇ ਗੱਲ ਕਰਾਂ ਭਲਾ, ਇਹਦੇ ਨਾਲ ਕੀ ਬੋਲਣਾ, ਇਹਦੇ ਬਾਰੇ ਇਹਦਾ ਪੁਆਇੰਟ ਆਫ ਵਿਊ ਕੀ ਹੈ, ਮੇਰਾ ਨਜ਼ਰੀਆ ਇਹ ਹੈ, ਇਹਦਾ ਨਜ਼ਰੀਆ ਕੀ, ਮੇਰਾ ਆਈਡੀਆ ਇਹ ਹੈ, ਇਹਦਾ ਆਈਡੀਆ ਕੀ ਹੈ। ਤੁਸੀਂ ਇੱਛਾ ਰੱਖਦੇ ਹੈ, ਇੱਛਾ ਦਾ ਮਤਲਬ ਹੈ ਤੁਹਾਡਾ ਰੋਮ ਰੋਮ ਇੱਛਾ ਰੱਖੇ, ਇੱਛਾ ਕੀ ਹੈ, ਡਿਮਾਂਡ ਕੀ ਹੈ। ਹੁਣ ਡਿਮਾਂਡ ਸਾਡੀ ਆ, ਜਿੰਨੇ ਬੈਠੇ ਆਪਾਂ ਭੈਣਾਂ ਵੀ ਵੀਰ ਵੀ ਸਾਡੇ ਮੇਰੇ ਜਥੇ ਵਾਲੇ, ਇੱਛਾ ਸਾਡੀ ਕੀ ਹੈ ਭਲਾ? ਸਫ਼ਰ ਕਰਨਾ 3 ਘੰਟੇ, ਤੇ ਨੋਟ ਕਰ ਲਿਓ ਵੀ ਕੀ ਰਿਕਾਰਡ ਕਰਕੇ ਚੱਲਿਆ, ਵੀ ਕੀ ਸੁਣੇਗਾ ਰਾਹ 'ਚ, 3 ਘੰਟੇ ਕੀ ਸੁਣੇ, ਰਿਕਾਰਡ ਕੀ ਕੀਤਾ, ਔਰ ਟਿਕਟੋਕ ਚੈੱਕ ਚੱਲੀ ਗਈ ਸ਼ੁਕਰ ਹੈ, ਨਹੀਂ ਤਾਂ ਟਿਕਟੋਕ ਹੀ ਰਿਕਾਰਡ ਕਰ ਲੈਣੀ, ਨਵੀਆਂ ਨਵੀਆਂ ਵੇਖੀ ਜੁਲਾਂ, ਆਹ ਦੇਖ ਲਈ, ਆਹ ਦੇਖ ਲਈ, ਆਹ ਫਲਾਣਾ ਆ ਗਿਆ, ਫਲਾਣਾ ਆ, ਮੁੱਖ ਮੰਤਰੀ ਦੀ ਆ ਗਈ, ਆਹ ਭਾਬੀ ਆ ਗਈ, ਆਹ ਦੂਜਾ ਆ ਗਿਆ, ਤੀਜਾ ਆ ਗਿਆ। ਸੱਚੀ ਏਦਾਂ ਨਹੀਂ, ਕਿਉਂ ਬਈ? ਇੰਟਰਸਟਡ ਕੀ ਹੈ ਯਾਰ, ਬੰਦਾ ਸ਼ੌਂਕ ਕੀ ਰੱਖਦਾ ਇੱਥੇ ਵੀ ਮੈਂ 3 ਘੰਟੇ ਸਫ਼ਰ ਕਰਨ ਦਾ ਕੀ ਸੁਣੂ? ਇੱਥੋਂ ਹਿਸਾਬ ਲਾ ਲਓ ਵੀ ਬੰਦੇ ਦੀ ਪਿਆਸ ਕਿਹੜੀ ਚੀਜ਼ ਦੀ ਹੈ, ਇਹ ਕੀ ਚਾਹੁੰਦਾ, ਇਹਦੀ ਡਿਮਾਂਡ ਕੀ ਹੈ। ਤੇ ਵਿਦਿਆ ਹੈ ਨਾ ਜਿਹੜੀ, ਗਿਆਨ ਹੈ ਜਿਹੜਾ, ਇਹ ਤੁਹਾਡੀ ਤੜਪ ਚ ਹੈ। ਉਹ ਤੇ ਨਾ ਜਿਵੇਂ ਨਾ ਅੰਦਰ ਇੱਕ ਚਾਹ ਪੈਦਾ ਹੋ ਜਾਂਦੀ, ਗੱਲ ਚੱਲੇ ਸਹੀ, ਚਮਕ ਆ ਜਾਂਦੀ ਹੈ। ਮੈਂ ਨਾ ਆ ਪਰਸੋਂ ਕਲਕੱਤੇ ਆਪਾਂ ਗਏ, ਉੱਥੇ ਅਸੀਂ, ਮੈਂ ਬੜਾ ਬੋਰ ਹੋ ਰਿਹਾ ਸੀ ਦਿਨੇ, ਕਿਉਂਕਿ ਮੈਂ ਇੱਕ ਤੇ ਅੰਦਰ ਕੈਦ ਜਿਹਾ ਸੀ, ਛੱਤ ਤੇ ਗਿਆ ਫਿਰ ਥੱਲੇ ਆ, ਫਿਰ ਛੱਤ ਤੇ ਗਿਆ ਫਿਰ ਥੱਲੇ, 2-3 ਵਾਰੀ ਗਿਆ, ਤੇ ਸ਼ਾਮ ਨੂੰ ਕੁਦਰਤੀ ਮੈਨੂੰ 2-3 ਫੈਮਲੀਆਂ ਮਿਲਣ ਆ ਗਈਆਂ। ਉਹਨਾਂ ਦੇ ਵਿੱਚ 5 ਸਰੋਤੇ ਵਧੀਆ ਗੱਲ, ਮਤਲਬ ਅੰਡਰਸਟੈਂਡਿੰਗ ਬੜੀ ਕਮਾਲ ਦੀ, ਬੀਬੀ ਸੀ, 2 ਭੈਣਾਂ ਸੀ, 3-4 ਸਿੰਘ ਵੀ ਸੀ। ਉਹ ਬੀਬੀ ਨੇ ਨਾ, ਬਜ਼ੁਰਗ ਸੀ ਮਾਤਾ, ਖੁੰਡੀ ਹੱਥ 'ਚ ਫੜੀ, ਰਿਸ਼ਤੇਦਾਰ ਸੀ ਉਹਨਾਂ ਦੇ, ਉਹਨਾਂ ਨੇ ਮੇਰੇ ਤੋਂ ਸਵਾਲ ਪੁੱਛੇ, ਤੇ ਮੈਂ 1.5 ਘੰਟਾ ਗੱਲ ਕਰਦਾ ਰਿਹਾ। ਉਹ ਸਾਰੇ ਦਿਨ ਵਿੱਚ ਉਹ 1.5 ਘੰਟਾ ਮੇਰਾ ਇੰਨਾ ਵਧੀਆ ਸੀ, ਕਿਉਂਕਿ ਮੈਨੂੰ ਆਪ ਨੂੰ ਇੰਨਾ ਚੰਗਾ ਲੱਗਾ। ਉਹ ਗੱਲ ਕਰੀ ਗਏ, ਮੈਂ ਗੱਲ ਕਰੀ ਗਿਆ, ਉਹਨਾਂ ਦੀ ਮੈਂ ਸੁਣੀ ਗਿਆ, 1.5 ਘੰਟਾ ਐਂ ਲੱਗਿਆ ਵੀ ਜਿਵੇਂ ਨਾ ਮੇਰਾ ਕੋਈ ਬੋਝ ਹੀ ਲੈ ਗਿਆ ਹੁੰਦਾ, ਸਿਰ ਰਿਲੈਕਸ ਹੋ ਗਿਆ, ਚਾਹ ਚੜ ਗਿਆ ਵੀ ਇਹ ਅੰਡਰਸਟੈਂਡਿੰਗ ਕਿੰਨੀ ਕਮਾਲ ਦੀ, ਸਮਝ ਕਿੰਨੀ ਕਮਾਲ ਦੀ ਹੈ। ਮੈਂ ਇਸ਼ਾਰਾ ਕਰਦਾ ਫੱਟ ਸਮਝ ਜਾਣਾ, ਇੱਕ ਸੈਕਿੰਡ ਵਿੱਚ ਮੇਰੀ ਗੱਲ ਫੜ ਲੈਣੀ, ਉਦੋਂ ਵਾਲਾ ਹੀ ਸਵਾਦ ਆਉਂਦਾ ਜਦੋਂ ਬੰਦਾ ਗੱਲ ਇਸ਼ਾਰਿਆਂ 'ਚ ਸਮਝਣ ਲੱਗ ਜਾਵੇ, ਪੂਰੀ ਨਾ ਐਕਸਪਲੇਨ ਕਰਨੀ ਪਵੇ, ਬਸ ਮਾੜਾ ਜਿਹਾ ਇਸ਼ਾਰਾ ਕੀਤਾ ਨਹੀਂ ਪਕੜ ਚ ਆ ਗਈ ਗੱਲ। ਤੇ ਉਹ ਡੇਢ ਘੰਟਾ ਮੇਰਾ ਇੰਨਾ ਵਧੀਆ ਨਿਕਲਿਆ, ਮੈਂ ਖੁਸ਼ ਹੋ ਗਿਆ ਵੀ ਕਮਾਲ ਹੋ ਗਿਆ ਵਿਆਹ ਤੇ ਕਿੰਨਾ। ਕਿਉਂਕਿ ਜਦੋਂ ਨਾ ਸੰਤ ਮਿਲਿਆ, ਕੁਛ ਸੁਣੀਏ ਕਹੀਏ, ਜਦੋਂ ਤੁਸੀਂ ਗੱਲ ਕਰਦੇ ਹੋ, ਡਿਸਕਸ਼ਨ ਹੁੰਦੀ ਹੈ, ਉਹ ਵੱਧਦਾ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਹਦੇ ਜਦੋਂ ਤੁਸੀਂ ਗੱਲਬਾਤ ਕਰਨੀ ਹੈ, ਰਿੜਕਣਾ ਹੈ, ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਹਰੀ ਨੂੰ ਬਲੋਵੋ ਨਾ, ਜਿਹੜਾ ਰਿੜਕੋ ਨਾ ਇਹਨੂੰ, ਜਿਹੜਾ ਸਾਹਮਣੇ ਹੈ ਤੁਹਾਡੇ ਫੈਲਿਆ ਹੋਇਆ ਜਿਹੜਾ ਸਰਬ ਵਿਆਪੀ ਹੈ, ਇਹਨੂੰ ਰਿੜਕਿਆ ਕਰੋ। ਜਦੋਂ ਤੁਸੀਂ ਰਿੜਕੋਗੇ ਤੇ ਵੇਖਿਓ ਮੱਖਣ ਨਿਕਲਦਾ, ਜਿਵੇਂ ਮਰਜ਼ੀ ਚੱਖੀ ਜਾਏ, ਇੰਨਾ ਸਵਾਦ ਬਣ ਜਾਂਦੀ ਹੈ ਜ਼ਿੰਦਗੀ ਕਿ ਰੱਜ ਜਾਂਦਾ, ਰੂਹ ਰੱਜ ਗਈ, ਰੂਹ ਰੱਜਦੀ ਰੂਹ। ਫਿਰ ਜੇ ਹੁਣ ਤੁਸੀਂ ਇੱਛਾ ਹੀ ਰੱਖਦੇ ਆ ਕਾਮਯਾਬ ਹੋਣਾ ਹੈ ਨਾ, ਮੈਂ ਇਸ ਗੱਲ ਨਾਲ ਜੋੜ ਕੇ ਗੱਲ ਕਰ ਰਿਹਾ ਵੀ ਕਾਮਯਾਬ ਹੋਣਾ ਹੈ, ਤੇ ਕਾਮਯਾਬ ਬੰਦਿਆਂ ਦੀ ਜੀਵਨੀ ਪੜੋ। ਤੁਸੀਂ ਚਾਹੁੰਦੇ ਆ ਕਿ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੈ, ਫਿਰ ਕਿਸੇ ਕਾਮਯਾਬ ਬੰਦੇ ਨੂੰ ਪੜ੍ਹ ਕੇ ਤੇ ਵੇਖੋ ਉਹਦੀਆਂ ਆਦਤਾਂ ਚੰਗੀਆਂ ਕੀ ਹੈ। ਹੁਣ ਸਾਡੇ ਪਿੱਟ ਸਿਆਪਾ ਪਿਆ, ਗੋਰੇ ਬੜੇ ਵਧੀਆ ਨੇ, ਗੋਰਿਆਂ ਦੇ ਦੇਸ਼ ਅਮਰੀਕਾ ਚੱਲੀਏ ਛੇਤੀ ਅਮਰੀਕਾ ਵਧੀਆ, ਕੈਨੇਡਾ ਚੱਲੀਏ ਕੈਨੇਡਾ, ਇੰਗਲੈਂਡ ਵਧੀਆ, ਨਿਊਜ਼ੀਲੈਂਡ ਵਧੀਆ, ਆਸਟ੍ਰੇਲੀਆ ਵਧੀਆ, ਇਹ ਦੇਸ਼ ਬੜੇ ਵਧੀਆ ਨੇ, ਉਹਨਾਂ ਵਧੀਆ ਸਮਾਜਾਂ ਨੂੰ ਪੜ੍ਹਦੇ ਕਿਉਂ ਨਹੀਂ ਫਿਰ, ਵੀ ਉਹ ਵਧੀਆ ਕਿਵੇਂ ਬਣੇ, ਉਹ ਵਧੀਆ ਕਿੱਥੋਂ ਆਇਆ, ਉਹਨਾਂ ਦੀ ਕਾਪੀ ਕਿਉਂ ਨਹੀਂ ਕਰਦੇ, ਚੰਗੀਆਂ ਚੀਜ਼ਾਂ ਦੀ ਕਾਪੀ ਕਿਉਂ ਨਹੀਂ ਕਰਦੇ। ਹੁਣ ਸਾਡੇ ਵਾਲੇ ਨਾ ਵੇਖਿਓ ਪੱਬਾਂ ਵਿੱਚ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਕਲੱਬਾਂ ਵਿੱਚ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਕੌਫੀ ਸ਼ੋਪਾਂ ਵਿੱਚ ਬੰਦੇ ਵੀ ਗੋਰੇ ਵੀ ਜਾਂਦੇ ਆ ਤੇ ਸਾਡੇ ਪੰਜਾਬੀ ਵੀ ਜਾਂਦੇ ਆ, ਪਰ ਮੈਂ ਕੌਫੀ ਸ਼ੋਪਾਂ ਵਿੱਚ ਵੇਖਿਆ ਸਾਡੇ ਵਾਲੇ ਕੌਫੀ ਪੀਤੀ ਨਿਕਲੇ, ਗੋਰਾ ਕੌਫੀ ਲੈ ਕੇ ਬਹਿ ਜਾਂਦਾ ਹੈ, ਦੋ ਘੰਟੇ ਪੜ੍ਹਦਾ ਹੀ ਤੁਰਿਆ ਜਾਂਦਾ, ਦੋ ਘੰਟਿਆਂ ਦੀ ਕੌਫੀ ਨਹੀਂ ਨਿਬੜਦੀ, ਦੋ ਘੰਟਿਆਂ ਵਿੱਚ 200 ਪੇਜ ਪੜ੍ਹ ਦਿੰਦਾ, ਪੜ੍ਹੀ ਜਾਂਦੀ। ਅਮਰੀਕਾ ਤੱਕ ਮੈਂ ਬੜੀ ਵਾਰੀ ਮੈਂ ਇੱਦਾਂ ਵੇਖੇ ਨੇ, 8-8 ਘੰਟੇ ਮੇਰੇ ਨਾਲ ਦੀ ਸੀਟ ਤੇ ਬੈਠਾ ਗੋਰਾ 8 ਘੰਟੇ, ਮੈਂ ਸੌ ਗਿਆ, ਮੈਂ ਸੌ ਕੇ ਉੱਠ ਵੀ ਪਿਆ, ਮੈਂ ਕੋਲ ਬੈਠੇ ਨੇ ਖਾਣਾ ਵੀ ਖਾ ਲਿਆ, ਉਹ ਬੰਦਾ ਉਹਨੇ ਨੀ ਲਾਈਟ ਬੰਦ ਕੀਤੀ ਜਾ ਅੱਜ ਦੀ, ਪੜ੍ਹੀ ਹੈ 8 ਘੰਟੇ ਪੜ੍ਹਿਆ ਲਗਾਤਾਰ, ਫਿਰ ਸੌ ਗਿਆ 2 ਘੰਟੇ, ਉਹਨੇ ਨੂੰ ਅਸੀਂ ਉਤਰ ਗਏ ਉੱਥੇ, ਮਤਲਬ ਪੜ੍ਹੀ। ਹੁਣ ਸਾਡੇ ਵਾਲਿਆਂ ਨੇ ਪਤਾ ਕੀ ਕੀਤਾ, ਅਸੀਂ ਵੀ ਉਹਨਾਂ ਵਾਂਗੂ ਕਰਾਂਗੇ, ਉਹ ਵੀ ਪੈਂਟ ਸ਼ਰਟ ਪਾਉਣਗੇ, ਮੈਂ ਵੀ ਪਾਉਂਗਾ, ਪਾ ਲੈ, ਉਹਨੇ ਟਾਈ ਲਾਈ ਮੈਂ ਵੀ ਲਾਉਂਗਾ, ਲਾ ਲੈ, ਉਹ ਪੱਬ 'ਚ ਜਾਣਗੇ ਮੈਂ ਵੀ ਜਾਊਂ ਤੇ ਜਾ, ਉਹ ਜੀ ਪੀਣਗੇ ਤੇ ਮੈਂ ਵੀ ਪੀਊਂਗਾ, ਪੀ ਲੈ। ਪਰ ਉਹਨਾਂ ਨੇ ਜਦੋਂ ਕਿਤਾਬ ਪੜ੍ਹਨੀ ਹੈ, ਉਹ ਸਾਡੇ ਵਾਲਿਆਂ ਨੇ ਕਾਪੀ ਨਹੀਂ ਕੀਤੀ, ਵੀ ਉਹ ਤੇ 2 ਘੰਟੇ ਪੜ੍ਹਦਾ ਵੀ ਹੈ, ਫਿਰ ਜੇ ਇੱਕ ਪੈਗ ਪੀਂਦਾ ਤੇ ਅੱਧੀ ਕਿਤਾਬ ਪੜ੍ਹ ਦਿੰਦਾ, ਇਹ ਤੇਰੀ ਕਾਪੀ ਕੌਣ ਕਰੂ, ਤੇਰਾ ਪਿਓ ਕਰੂ ਅੱਗੇ, ਇੰਨਾ ਕਦੇ ਕਰ ਲਿਆ, ਬਾਕੀ ਰੀਸ ਤੇ ਕਰਦਾ, ਬਾਕੀ ਕਿਉਂ ਨਹੀਂ ਕਰਦਾ, ਬਾਕੀ ਕੌਣ ਕਰੂ, ਸ਼ਰਾਬ ਵਾਲੀ ਰੀਸ ਕਰ ਲਈ, ਪੜ੍ਹਨ ਵਾਲੀ ਕਿਉਂ ਨਹੀਂ ਕਰਦਾ, ਅੱਧੇ ਕੰਮ ਉਹਨਾਂ ਦੇ ਲੈ ਲੇ, ਬਾਕੀ ਤੇ ਛੱਡੀ, ਜਿੰਨਾ ਜਿੰਨਾ ਠੀਕ ਲੱਗਿਆ ਚੱਕ ਲਿਆ, ਬਾਕੀ ਛੱਡਤਾ, ਫਿਰ ਕੀ ਦੱਸੋ ਜ਼ਿੰਦਗੀ ਬਣੂ, ਸਾਡਾ ਸਵਾਦ ਕੀ ਆਊ। ਵਧੀਆ ਲੋਕਾਂ ਵਧੀਆ ਬਣਨਾ ਚਾਹੁੰਦੇ ਹੋ ਤੇ ਕਿੰਨਾ ਨੂੰ ਪੜ੍ਹਨਾ ਪੈਣਾ, ਕਿਵੇਂ ਗਏ ਮੁੰਡੇ, ਅੱਜ ਕੱਲ੍ਹ ਦੇ ਨਿਆਣੇ ਇੰਗਲਿਸ਼ ਪੜ੍ਹ ਲੈਂਦੇ ਆ, ਤੁਸੀਂ ਮੈਂ ਤਾਂ ਕਹਿੰਦਾ ਸਾਡਾ ਲਿਟਰੇਚਰ ਛੱਡੋ, ਤੁਸੀਂ ਗੋਰਿਆਂ ਨੂੰ ਪੜ੍ਹ ਲਿਆ ਕਰੋ, ਉੱਧਰਲੇ ਲਿਟਰੇਚਰ ਲਿਆਓ, ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਪੰਜਾਬੀ 'ਚ, ਉਹਨਾਂ ਦਾ ਅਨੁਵਾਦ ਕੀਤਾ ਹੋਇਆ, ਬਹੁਤ ਸਾਰੀਆਂ ਬੁੱਕਸ ਹੈਗੀਆਂ ਨੇ, ਉਹ ਪੜ੍ਹੋ, ਸਾਈਕੀ ਤੇ ਪੜ੍ਹੋ, ਮਾਇੰਡ ਕਿੱਦਾਂ ਕੰਮ ਕਰਦਾ ਤੇ ਪੜ੍ਹੋ, ਥੋਟਸ ਪ੍ਰੋਸੈਸ ਜਿਹੜਾ ਇਹਦਾ ਕੀ ਕਿੱਦਾਂ ਕੰਮ ਕਰਦਾ ਇਹਨੂੰ ਪੜ੍ਹੋ, ਸਾਡੇ ਇਮੋਸ਼ਨ ਕਿਵੇਂ ਗੱਲ ਚੱਲ ਬਣਦੇ ਨੇ ਇਹਨਾਂ ਨੂੰ ਪੜ੍ਹੋ, ਨੈਗੇਟਿਵ ਕਿਉਂ ਹੁੰਦੇ ਆ ਪੜ੍ਹੋ, ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਪੜ੍ਹੋ, ਜੋ ਮਰਜ਼ੀ ਵਧੀਆ ਬਣਨਾ ਚਾਹੁੰਦੇ ਹੋ ਤੇ ਵਧੀਆ ਲੋਕਾਂ ਨੂੰ ਪੜ੍ਹੋ, ਕਾਮਯਾਬ ਹੋਣਾ ਹੈ ਤੇ ਕਾਮਯਾਬ ਲੋਕਾਂ ਨੂੰ ਪੜ੍ਹੋ, ਜੇ ਟਿਕਟੋਕ ਹੀ ਬਣਾਉਣੀ ਹੈ ਫਿਰ ਟਿਕਟੋਕ ਵਾਲੇ ਨੂੰ ਵੇਖੀ, ਇਹੀ ਕੰਮ ਕਰਨਾ ਤੇ ਕਰੀ, ਨਾਲੇ ਟਿਕਟੋਕ ਵਾਲੇ ਵੀ ਕਈ ਚੰਗੇ ਸੀ, ਮਿੰਟ ਮਿੰਟ ਦੀ ਵੀਡੀਓ ਪਾਉਂਦੇ ਸੀ, ਮਿੰਟ 'ਚ ਹੀ ਬੜਾ ਸੋਹਣਾ ਕੁਛ ਕਹਿ ਜਾਂਦੇ ਹੈਗੇ ਸੀ ਨਾ, ਕਈ ਕਈ ਇੰਨੇ ਕਮਾਲ ਦੇ ਬੰਦੇ ਮਿੰਟ ਦੇ ਵਿੱਚ ਇੰਨੀ ਸੋਹਣੀ ਗੱਲ ਕਰੇ, ਬੰਦਾ ਫਾਇਦਾ ਲੈਣ ਵਾਲਾ ਹੋਵੇ, ਪਰ ਸਾਡੇ ਵਾਲੇ ਦੇ ਗੀਤ ਲਾ ਕੇ ਤੇ ਬਸ ਫਿਰ ਉਹ ਬੀਬੀ ਨਹੀਂ ਸੀ ਬਜ਼ੁਰਗ ਮਾਤਾ ਮਾਤਾ ਨੇ ਤਾਂ ਚੁੰਨੀ ਚੰਨੀ ਲਈ ਤੇ ਅਗਲਾ ਕਹਿੰਦਾ ਖਰੇ ਹੁਣ ਨਾਮ ਜਪਾਉਣ ਲੱਗੀ ਜਦੋਂ ਆਇਆ ਉਹਨੇ ਗੀਤ ਚੱਕ ਲਿਆ ਅੱਗੋਂ ਅਗਲਾ ਦੇ ਮੂੰਹ ਵੱਲ ਵੇਖੇ ਵੀ ਇਹ ਬੇਬੇ ਵੀ ਸਾਨੂੰ ਤੇ ਇਹ ਸੀ ਖਰੇ ਨਾਮ ਜਪਾਏਗੀ ਇਹ ਕੋਈ ਸੁਖਮਣੀ ਸਾਹਿਬ ਕਰਨ ਲੱਗੀ ਹੈ ਕਿ ਨਹੀਂ ਜੇ ਜ਼ਿੰਦਗੀ ਵਿੱਚ ਅੱਗੇ ਲੰਘਣਾ ਹੈ ਤੇ ਅੱਗੇ ਜਾਣ ਵਾਲਿਆਂ ਦੀ ਕਾਪੀ ਕਰੋ ਬਈਏ ਪੜ੍ਹਿਆ ਪਾਸ ਜੇ ਜ਼ਿੰਦਗੀ ਦੇ ਮਸਲੇ ਨਜਿੱਠਣੇ ਨੇ ਜਿਨ੍ਹਾਂ ਨੇ ਨਜਿੱਠੇ ਨੇ ਉਹਨਾਂ ਨੂੰ ਵੇਖ ਕਿਵੇਂ ਨਜਿੱਠੇ
ਜਾ ਕੇ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ ਜਾ ਕੇ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ
ਪੜੋ ਪੜੋ
ਜਾ ਕੇ ਪੁੱਛ ਲੈ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਉੱਚੀਆਂ ਲਹਿਰਾਂ ਜਾ ਕੇ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ
ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ ਪੁੱਛ ਲੈ
ਅਮਰਦਾਸ ਜੀ ਧੰਨ ਹੈ ਢੰਗ ਹੈ ਗੁਰੂ ਰਾਮਦਾਸ ਸਾਹਿਬ
ਢੰਗ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਅਰਜਨ ਪਾਤਸ਼ਾਹ
ਧੰਨ ਹੈ ਧੰਨ ਹੈ ਧੰਨ ਹੈ
ਅਰਜਨ ਪਾਤਸ਼ਾਹ
ਧੰਨ ਹੈ
ਧੰਨ ਪਿਆਰ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਬੜੋ ਸਾਰੇ ਧੰਨ ਹੈ ਗੁਰੂ ਸ਼੍ਰੀ ਹਰਿ ਸਾਹਿਬ ਧੰਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ
ਗੁਰੂ ਤੇਗ ਬਹਾਦਰ ਸਾਹਿਬ
ਮੇਰੇ ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਮੇਰੇ ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਗਿਆਨ ਤੇ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਗਿਆਨ ਤੇ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਸਾਗਰ ਧੰਨ ਹੈ ਪੰਥ ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਸਾਧ ਸੰਗਤ ਜੀ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ
ਬਹਾਦਰ ਆਈ
ਵਾਚੈ ਧਰਮ ਹਦੂਦ
ਕਰਮੀ
ਅੱਜ ਛਾਜਲੀ ਸੁਨਾਮ ਮਾਨਸਾ ਦਾ ਏਰੀਆ ਸੁਨਾਮ ਦਾ ਲਹਿਰੇ ਗਾਗੇ ਦੇ ਵਿਚਾਲੇ ਜਿਹੜੇ ਜਿਹੜੇ ਵੀ ਵੀਰ ਜਾਂ ਭੈਣਾਂ ਆਏ ਧੰਨਵਾਦ ਕੁਝ ਚੰਡੀਗੜ੍ਹ ਤੋਂ ਸੰਗਤ ਆਈ ਹੋਈ ਦਿੱਲੀ ਤੋਂ ਵੀ ਵੀਰ ਆਏ ਆ ਕੁਝ ਪਰਿਵਾਰ ਧੰਨਵਾਦ ਸਾਰਿਆਂ ਨੂੰ ਜੀ ਆਇਆ ਡੇਢ ਦੋ ਮਹੀਨਿਆਂ ਬਾਅਦ ਜਿਨ੍ਹਾਂ ਨੇ ਆਉਣਾ ਹੁੰਦਾ ਇਦਾਂ ਟਾਈਮ ਲੈ ਲਿਆ ਇੱਕ ਦਿਨ ਹਾਜ਼ਰੀ ਭਰ ਲਿਆ ਥੋੜੀ ਥੋੜੀ ਸੰਗਤ ਨੂੰ ਸੱਦੀਦਾ ਸੌ ਕੁ ਸਰੀਰ ਹੋਵੇ ਜ਼ਿਆਦਾ ਅਜੇ ਨਹੀਂ ਕਹੀਦਾ ਸੌ ਡੇਢ ਸੌ ਕੱਲ੍ਹ ਨੂੰ ਸੰਗਤ ਨੇ ਆਉਣਾ ਹੈ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੀ ਸੰਗਤ ਇਸ ਏਰੀਏ ਦੇ ਸਮਰਾਲੇ ਦਲ ਨਾਲ ਸੰਪਰਕ ਕਰਕੇ ਮਾਛੀਵਾੜੇ ਵੀਰਾਂ ਨਾਲ ਜਿਹੜੇ ਆਉਣ ਵਾਲੇ ਵੀਰ ਨੇ ਆ ਸਕਦੇ ਹੈ ਕੱਲ੍ਹ ਨੂੰ ਪਰਸੋਂ ਐਤਵਾਰ ਦਿਨ ਦਾ ਪ੍ਰੋਗਰਾਮ ਹੋਣਾ ਹੈ ਸੋ ਜਿਹੜੇ ਜਿਹੜੇ ਆਉਣ ਵਾਲੇ ਹੈ ਇੱਦਾਂ ਥੋੜ੍ਹਾ ਥੋੜ੍ਹਾ ਟਾਈਮ ਕੱਢ ਕੇ ਆਓ ਭਾਵੇਂ ਨਾ ਆਓ ਇੱਥੇ ਸੁਣੋ ਭਾਵੇਂ ਘਰ ਸੁਣੋ ਪਰ ਮਸਲਾ ਸਾਰਾ ਕੀ ਹੈ ਦੀਵਾਨਾਂ ਦਾ ਸਾਰੇ ਕੁਝ ਦਾ ਇੱਕੋ ਹੀ
ਚੜ੍ਹਦੀ ਕਲਾ ਵਿੱਚ ਰਹਿਣੇ ਵਾਲਿਆਂ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣੇ ਵਾਲਿਆਂ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣੇ ਵਾਲਿਆਂ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣੇ ਵਾਲਿਆਂ ਨੂੰ ਚੜ੍ਹਦੀ ਕਲਾ
ਪ੍ਰਸ਼ਾਦਾ ਛੱਕ ਕੇ ਫਿਰ ਸੰਗਤਾਂ ਨੇ ਚਾਲਾ ਪਾਉਣਾ ਲੰਗਰ 'ਚ ਜਾ ਕੇ ਪ੍ਰਸ਼ਾਦਾ ਛੱਕ ਕੇ ਫਿਰ ਚਾਲਾ ਪਾਇਓ
ਤੁਹਾਡੇ ਆ ਗਏ ਅਰਦਾਸ ਹਮਾਰੀ
ਜੀਓ ਪਿੰਡ ਸਾਬੂ ਕਹੋ ਨਾਨਕ ਸਾਬੂ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿ ਗੁਰੂ
ਅਰਦਾਸ ਇੱਕ ਓ ਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਂ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਚਿਆਰੇ ਆਈ ਦੇਖਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਨਾਂ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਨਾਨਕ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣਨੇ ਉੱਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥੇ ਨੇ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫਲ ਭੇਟਾ ਪ੍ਰਵਾਨ ਕਰਨ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ अचरज देख बढ़ाई हर सिमर सिमर आनंद कर नानक प्रभु पूरन पैज रखाई हर सिमर सिमर आनंद कर नानक प्रभ पूरन पैज रखाई
वाहिगुरु जी का खालसा वाहिगुरु जी की फतेह।